ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸ਼ਾਹ ਅਵਰ ਕਿਆ ਜਾਣ ਕੋਈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਹਰ ਧਰਮ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨ ਦੀ ਪ੍ਰੇਰਨਾ ਕੀਤੀ ਹੈ। ਕੋਈ ਗੁਰਮੁਖ ਪਿਆਰੇ ਨੂੰ ਪ੍ਰੇਰ ਕਹਿੰਦੇ ਨੇ, ਕੋਈ ਪ੍ਰਾਰਥਨਾ ਕਹਿੰਦੇ ਹਨ, ਕੋਈ ਦੁਆ ਕਰਦਾ ਹੈ, ਕੋਈ ਅਰਦਾਸ ਕਰਦਾ ਹੈ। ਇਹਨਾਂ ਸਾਰੇ ਸ਼ਬਦਾਂ ਦਾ ਅਰਥ ਇੱਕ ਹੈ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸਾਨੂੰ ਉਸ ਪਰਿਪੂਰਨ ਪਰਮਾਤਮਾ ਦੇ ਅਰਦਾਸ ਕਰਨ ਦਾ ਢੰਗ ਦੱਸਿਆ। ਅਰਦਾਸ ਕਿਵੇਂ ਕਰਨੀ ਹੈ, ਅਰਦਾਸ ਕਿਹਦੇ ਅੱਗੇ ਕਰਨੀ ਹੈ, ਇਹ ਦੋ ਪੱਖਾਂ ਨੂੰ ਹਜ਼ੂਰ ਨੇ ਬਹੁਤ ਖੁਲਾਸੇ ਦੇ ਸਹਿਤ ਵਰਣਨ ਕੀਤਾ ਹੈ। ਔਰ ਨਾਲ ਵਿਸ਼ੇਸ਼ ਤੌਰ ਤੇ ਸਾਨੂੰ ਸਮਝਾਇਆ ਗੁਰੂ ਕੇ ਸਿੱਖਾ, ਮੰਗਤੇ ਦੇ ਅੱਗੇ ਹੱਥ ਅੱਡੇਗਾ, ਜਿਹੜਾ ਖੁਦ ਮੰਗਦਾ ਉਹ ਤੈਨੂੰ ਕੀ ਦੇਗਾ। ਜੇ ਮੰਗਣਾ ਤੇ ਕੇਵਲ ਇੱਕ ਪਾਤਸ਼ਾਹ ਕੋਲੋਂ ਮੰਗ, ਜਿਹੜਾ ਤੇਰੀਆਂ ਲੋੜਾਂ ਦੀ ਪੂਰਤੀ ਵੀ ਕਰੇਗਾ, ਤੈਨੂੰ ਪਦ ਵੀ ਦੇਵੇਗਾ। ਗੁਰਮੁਖੋ, ਆਪਾਂ ਕਈ ਵਾਰ ਵੇਖਦੇ ਨਹੀਂ, ਜਿਵੇਂ ਪੱਪਾ ਤੇ ਤੱਤਾ ਦੋ ਅੱਖਰ ਨੇ ਨਾ, ਇਹਨਾਂ ਨਾਲ ਲਗਾ ਮਾਤਰਾ ਵੱਖ ਵੱਖ ਲਾਉਣ ਨਾਲ ਇਹਦੇ ਅਰਥ ਬਦਲ ਜਾਂਦੇ ਹਨ। ਪੱਪਾ ਤੱਤਾ ਪੱਤ, ਤੱਤੇ ਨੂੰ ਬਿਹਾਰੀ ਪਤੀ, ਪੱਪੇ ਨੂੰ ਸਿਹਾਰੀ ਪਿਤਾ। ਇਸੇ ਪ੍ਰਕਾਰ ਅਸੀਂ ਵਿਸ਼ੇਸ਼ ਤੌਰ ਤੇ ਖਿਆਲ ਰੱਖਣਾ ਹੈ ਕਿ ਅਰਦਾਸ ਪੂਰੇ ਦੇ ਅੱਗੇ ਕੀਤੀ ਜਾਂ ਅਧੂਰੇ ਦੇ ਅੱਗੇ ਨਹੀਂ। ਮੈਂ ਬੇਨਤੀ ਕਰਨ ਲੱਗਾ ਸਾਂ, ਦੋ ਸ਼ਬਦ ਪ੍ਰਚਲਿਤ ਨੇ, ਇੱਕ ਬਾਦਸ਼ਾਹ ਤੇ ਇੱਕ ਪਾਤਸ਼ਾਹ। ਔਰੰਗਜ਼ੇਬ, ਜਹਾਂਗੀਰ, ਅਕਬਰ, ਬਾਬਰ, ਹਮਾਯੂ ਇਤਿਹਾਦਕ, ਇਹਨਾਂ ਦੇ ਨਾਮ ਦੇ ਨਾਲ ਗੁਰਮੁਖੋ ਸ਼ਬਦ ਬਾਦਸ਼ਾਹ ਲੱਗਦਾ ਹੈ। ਜਦੋਂ ਆਪਾਂ 10 ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਗੱਲ ਕਰਦੇ ਹਾਂ, ਸਾਡੇ ਮੂੰਹ ਚੋਂ ਉਸ ਮੌਕੇ ਪਾਤਸ਼ਾਹ ਨਿਕਲਦਾ ਬਾਦਸ਼ਾਹ ਨਹੀਂ। ਕਾਰਨ ਕੀ ਹੈ? ਜਿਹੜਾ ਬਾਦਸ਼ਾਹ ਨਾ ਬਾਦ ਕਹਿੰਦੇ ਨੇ ਝਗੜੇ ਨੂੰ, ਜਿਹੜਾ ਜ਼ਿੰਦਗੀ ਪ੍ਰਯੰਤ ਝਗੜੇ ਕਰਦਾ ਰਹਿ, ਝਗੜੇ ਨਿਬੇੜਦਾ ਰਹਿ, ਉਹਨੂੰ ਕਹਿੰਦੇ ਨੇ ਬਾਦਸ਼ਾਹ। ਤੇ ਜਿਹੜੇ ਗੁਰੂ ਦੇ ਕੋਲ ਆਉਣ ਕਰਕੇ ਬੰਦੇ ਦੀ ਪੱਤ ਰਹਿ ਜਾਏ, ਉਹਨੂੰ ਕਹਿੰਦੇ ਪਾਤਸ਼ਾਹ। ਸਾਡੇ ਇਤਿਹਾਸ ਦੇ ਵਿੱਚ ਇੱਕ ਬਹੁਤ ਪ੍ਰਚਲਿਤ ਤੇ ਮਸ਼ਹੂਰ ਸਾਖੀ ਹੈ, ਦੀਨ ਦੁਨੀਆਂ ਦੇ ਮਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਗਰੇ ਗਏ ਨੇ ਨਾ, ਤੇ ਜਹਾਂਗੀਰ ਨੇ ਸਵਾਲ ਕੀਤਾ ਵੀ ਮਹਾਰਾਜ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਹਜ਼ੂਰ ਕਹਿੰਦੇ ਬਾਦਸ਼ਾਹ, ਜੇ ਅਸੀਂ ਆਪਣੇ ਆਪ ਨੂੰ ਖਵਾਈਏ ਤੇ ਸਾਨੂੰ ਪੁੱਛ, ਜਿਹੜੇ ਕਹਿੰਦੇ ਨੇ ਪਿਆਰਿਆ ਵੀ ਉਹਨਾਂ ਤੋਂ ਨਿਰਣਾ ਕਰ ਲਾ। ਉੱਥੇ ਗਿਆਨੀ ਸੰਤੋਖ ਸਿੰਘ ਜੀ ਨੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਉਸ ਘਟਨਾ ਦਾ ਜ਼ਿਕਰ ਕੀਤਾ ਹੈ। ਉਸ ਆਗਰੇ ਨਗਰ ਦੇ ਵਿੱਚ ਇਹ ਘਾਹ ਖੋਦਣ ਵਾਲਾ ਗਰੀਬ ਸਿੱਖ ਰਹਿੰਦਾ ਸੀ। ਉਹਨੂੰ ਪਤਾ ਲੱਗਾ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਇੱਥੇ ਆਏ ਨੇ, ਸਾਡੇ 'ਤੇ ਕਿਰਪਾ ਕਰ ਲਈ, ਸਾਡੀਆਂ ਪਰਿਵਾਰਕ ਮਜਬੂਰੀਆਂ ਕਰਕੇ ਅਸੀਂ ਉੱਥੇ ਜਾ ਨਹੀਂ ਸਕਦੇ, ਸਾਡੇ 'ਤੇ ਗੁਰੂ ਨੇ ਤਰਸ ਕੀਤਾ, ਆਪ ਚੱਲ ਕੇ ਆਏ ਨੇ ਅਤੇ ਸਾਨੂੰ ਆਪਣਾ ਪਲੋਗ ਸਵਾਰਨਾ ਚਾਹੀਦਾ। ਉੱਠਿਆ ਅੱਗੇ ਨਾਲੋਂ ਉਹ ਪਹਿਲਾਂ ਉੱਠਿਆ ਅੱਜ, ਉਹਨੇ ਜਾ ਕਰਕੇ ਦੋ ਘਾਹ ਦੀਆਂ ਪੰਡਾਂ ਖੋਦੀਆਂ, ਘਾਹ ਮੰਡੀ ਵਿੱਚ ਵੇਚਿਆ, ਗਿਆਨੀ ਸੰਤੋਸ਼ ਮੁਤਾਬਕ ਉਹਨੇ 2 ਟਕੇ ਵੱਟੇ, ਕੇਵਲ 2 ਟਕੇ। 1 ਟਕਾ ਉਹਨੇ ਆਪਣੀ ਧਰਮ ਪਤਨੀ ਨੂੰ ਦਿੱਤਾ ਅਤੇ ਕਹਿਣ ਲੱਗਾ ਭਾਗਾਂ ਵਾਲੀਏ, ਬੱਚਿਆਂ ਦੀ ਰੋਟੀ ਦਾ ਆਹਰ ਕਰ, 1 ਟਕੇ ਦੇ ਨਾਲ ਮੈਂ ਪਲੋਗ ਸਵਾਰ ਲਾਂ। ਇਹ ਗੁਰੂ ਹੈ ਜਿਹੜਾ 1 ਟਕੇ 'ਤੇ ਵੀ ਪਲੋਗ ਸਵਾਰ ਦਿੰਦਾ ਹੈ। ਸਾਖੀ ਬਹੁਤ ਵਿਸਤਾਰ ਸਹਿਤ ਲਿਖੀ ਗਿਆਨੀ ਜੀ ਨੇ, ਉਹਨੂੰ ਪਹਿਚਾਣ ਨਹੀਂ। ਜਹਾਂਗੀਰ ਬਾਦਸ਼ਾਹ ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਤੰਬੂ ਲਾਗੇ ਲਾਗੇ ਸਨ। ਪਹਿਰੇਦਾਰ ਨੂੰ ਪੁੱਛਿਆ ਅਤੇ ਉਹਨੂੰ ਵਿਚਾਰੇ ਨੂੰ ਕੀ ਪਤਾ, ਉਹਨੇ ਬਾਦਸ਼ਾਹ ਦੇ ਤੰਬੂ ਵਾਲੇ ਪਾਸੇ ਵੱਲ ਇਸ਼ਾਰਾ ਕੀਤਾ ਅਤੇ ਉਹ ਗਰੀਬ ਕਿਰਤੀ ਸਿੱਖ ਉਸ ਬਾਦਸ਼ਾਹ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ। ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਕਿਹੋ ਜਿਹਾ ਗਰੀਬ ਬੰਦਾ ਮੇਰੇ ਕੋਲ ਆਇਆ ਹੈ। ਅਜੇ ਬਾਦਸ਼ਾਹ ਸੋਚ ਹੀ ਰਿਹਾ ਸੀ ਅਤੇ ਉਹਨੇ ਟਕਾ ਰੱਖ ਕੇ ਬਾਦਸ਼ਾਹ ਨੂੰ ਮੱਥਾ ਟੇਕ ਦਿੱਤਾ। ਬਾਦਸ਼ਾਹ ਦਾ ਮੱਥਾ ਠਣਕਿਆ, ਇਕਦਮ ਹੈਰਾਨ ਹੋਇਆ, ਕਹਿਣ ਲੱਗਾ ਭਾਈ ਤੂੰ ਕੌਣ ਹੈ, ਕੀ ਚਾਹੁੰਦਾ, ਕਾਹਦੇ ਲਈ ਆਇਆ? ਕਹਿਣ ਲੱਗਾ ਸੱਚੇ ਪਾਤਸ਼ਾਹ ਦੇ ਤ੍ਰਿਠਾਂ 'ਤੇ ਮੇਰਾ ਲੋਕ ਪਲੋਕ ਸਵਾਰ ਦੇ। ਇੱਥੇ ਬਾਦਸ਼ਾਹ ਦਾ ਵੀ ਧੰਨਵਾਦ ਕਰਨਾ ਬਣਦਾ, ਕਹਿੰਦਾ ਵੀ ਚਲੋ ਮੈਂ ਸਵਾਰ ਦੇਣਾ। ਅੰਦਰੋਂ ਸੱਚ ਨਿਕਲਿਆ, ਕਹਿਣ ਲੱਗਾ ਮਿੱਤਰਾ ਤੂੰ ਭੁਲੇਖਾ ਖਾ ਗਿਆ, ਮੈਂ ਇੰਨੇ ਜੋਗਾ ਨਹੀਂ, ਮੇਰੇ ਕੋਲ ਐ ਤੇ ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਤੈਨੂੰ 2 ਪਿੰਡ ਦੇ ਦਿਆਂ, ਜਾਂ ਆਪਾਂ ਤੋਂ ਗੁਰਮੁਖੋਂ ਮਾੜੀ ਜੀ ਉਂਗਲ ਚੋਪੜੀ ਵਿਖਾ ਦੇ ਅਤੇ ਆਪਾਂ ਮਗਰ ਮਗਰ ਤੁਰੇ ਫਿਰਦੇ ਵੀ ਉਹਨੇ ਪਤਾ ਨਹੀਂ ਕੀ ਦੇ ਦੇਣਾ, ਉਹਨੇ ਕੀ ਦੇ ਦੇਣਾ। ਆਪਾਂ ਗੁਰਸਿੱਖਾਂ, ਮੈਂ ਤਕਰੀਬਨ ਹਰ ਰੋਜ਼ ਜਦੋਂ ਕਥਾ ਕਰਦਾ ਤਾਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਦ੍ਰਿਸ਼ਟਾਂਤ ਦੇਣਾ, ਕਿਉਂਕਿ ਉਹਨਾਂ ਨੇ ਬੜੇ ਸਾਦੇ ਢੰਗ ਨਾਲ ਸਮਝਾਇਆ। ਉਹ ਕਹਿੰਦੇ 4 ਪਦਾਰਥ ਆਖੀਅਨ ਸਤਿਗੁਰ ਦੇ ਨਾ ਗੁਰਸਿੱਖ ਮੰਗੇ। 4 ਪਦਾਰਥਾਂ ਦਾ ਆਪਾਂ ਗ੍ਰੰਥਾਂ ਵਿੱਚ ਜ਼ਿਕਰ ਕਰਦੇ ਹਾਂ, ਧਰਮ ਅਰਥ ਕਾਮ ਅਤੇ ਮੋਖ, 2 ਇੱਥੋਂ ਵਾਸਤੇ, 2 ਪ੍ਰਲੋਕ ਲਈ, ਅਰਥ ਪੈਸਾ, ਇੱਛਾਵਾਂ ਦੀ ਪੂਰਤੀ, ਔਰ ਇਸੇ ਪ੍ਰਕਾਰ ਦੋ ਧਰਮ ਅਤੇ ਮੋਖ ਪ੍ਰਲੋਕ ਲਈ ਮੰਗਦੇ ਹਾਂ। ਭਾਈ ਜੀ ਕਹਿੰਦੇ ਗੁਰੂ ਦਿੰਦਾ ਅਤੇ ਸੇ ਕਹਿੰਦਾ ਮੈਨੂੰ ਨਹੀਂ ਚਾਹੀਦਾ। ਇੱਥੇ ਮਨ ਵਿੱਚ ਸ਼ੰਕਾ ਪੈਦਾ ਹੁੰਦਾ ਵੀ ਕਿ ਸਿੱਖ ਦੇ ਅੰਦਰ ਹੰਕਾਰ ਆ ਗਿਆ। ਨਹੀਂ ਨਹੀਂ, ਇਹ ਚੀਜ਼ਾਂ ਬਹੁਤ ਥੱਲੇ ਦੀਆਂ ਨੇ। ਅਸੀਂ ਗੁਰੂ ਕੋਲੋਂ ਕੀ ਮੰਗਣਾ? ਮੇਰੇ ਇਕਦਮ ਸਾਹਮਣੇ ਸਾਖੀ ਚੇਤੇ ਆ ਗਈ, ਭਾਈ ਪਾਰੋ ਜੀ ਹੋਏ ਨੇ ਇੱਕ ਡੱਲੇ ਪਿੰਡ ਦੇ, ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਕੋਲ ਰੋਜ਼ਾਨਾ ਦਰਸ਼ਨ ਕਰਨ ਵਾਸਤੇ ਆਉਂਦੇ ਅਤੇ ਬੜੀ ਅਜੀਬੋ ਗਰੀਬ ਇਤਿਹਾਸ ਲਿਖਿਆ ਕਿ ਉਹ ਘੋੜੀ ਦੇ 1 ਪਾਸੇ ਲੱਤਾਂ ਲਮਕਾ ਕੇ ਆਉਂਦੇ। ਉਹਨਾਂ ਦਾ ਮਨ 'ਤੇ ਇੰਨਾ ਕੰਟਰੋਲ ਸੀ ਵੀ ਜਿਹੜੇ ਪਾਸੇ ਫੁਰਨਾ ਕਰਦੇ ਘੋੜੀ ਉਸੇ ਪਾਸੇ ਨੂੰ ਮੁੜਦੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕਹਿਣ ਲੱਗੇ ਭਾਈ ਪਾਰੋ, ਜੋ ਮੰਗਣਾ ਮੰਗ। ਅਤੇ ਕਹਿਣ ਲੱਗਾ ਪਾਤਸ਼ਾਹ ਮੈਨੂੰ ਕੋਈ ਚਾਹੀਦਾ ਨਹੀਂ। ਅਤੇ ਸਾਡੇ ਵਰਗੇ ਕਹਿਣ ਲੱਗੇ ਹੰਕਾਰੀ ਹੋ ਗਿਆ ਜੀ ਹੰਕਾਰੀ। ਗੁਰੂ ਦਿਲਾਂ ਦੀਆਂ ਜਾਣਦਾ, ਹਜ਼ੂਰ ਹੱਸ ਕੇ ਕਹਿਣ ਲੱਗੇ ਭਾਈ ਪਾਰੋ, ਤੇਰੇ ਭਰਾਵਾਂ ਨੂੰ ਸ਼ੱਕ ਪੈ ਗਿਆ, ਅਸੀਂ ਆਖਿਆ ਤੂੰ ਮੰਗ ਤੇ ਤੂੰ ਆਖਿਆ ਜੀ ਮੈਨੂੰ ਲੋੜ ਨਹੀਂ, ਸ਼ੰਕਾ ਨਿਵਰਤ ਕਰ। ਕਹਿਣ ਲੱਗਾ ਪਾਤਸ਼ਾਹ ਜੇ ਮੈਨੂੰ ਪੁੱਛਿਆ ਤੇ ਗੁਰੂ ਨਾਨਕ ਦੇਵ ਘਰ ਸਿੱਖੀ ਤੋਂ ਵੱਡੀ ਚੀਜ਼ ਹੀ ਕੋਈ ਨਹੀਂ, ਮੈਨੂੰ ਤੂੰ ਸਿੱਖੀ ਦਿੱਤੀ ਹੈ ਤੇ ਮੇਰੇ ਤੇ ਮੇਰ ਕਰੀ, ਮੇਰੀ ਸਿੱਖੀ ਨਿਭ ਜਾ। ਆਪਾਂ ਤਾਂ ਅਹੁਦਿਆਂ ਨੂੰ ਭੱਟਦੇ ਹਾਂ ਗੁਰਮੁਖੋ, ਜੇ ਕਦੇ ਸਿੱਖੀ ਨਿਭ ਜਾਏ ਨਾ ਤੇ ਸਾਡਾ ਜੀਵਨ ਸਫਲਾ ਹੋ ਜਾਏ। ਆਪਾਂ ਗੁਣਵੰਤੀ ਸ਼ਬਦ ਪੜ੍ਹਦੇ ਹਾਂ, ਪੰਚਮ ਪਾਤਸ਼ਾਹ ਦਾ ਗੁਣਵੰਤੀ ਮਹੱਲਾ 5, ਪੰਚਮ ਪਾਤਸ਼ਾਹ ਨੇ ਇੱਥੋਂ ਤੱਕ ਫਰਮਾ ਦਿੱਤਾ, ਕਹਿੰਦੇ ਜੋ ਦਿਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਕਿਤੇ ਗੁਰੂ ਕਾ ਸਿੱਖ ਮਿਲ ਜਾਏ ਤੇ ਜੀ ਚੜਦਾ ਉਹਦੇ ਨਿਉ ਕੇ ਮੱਥਾ ਟੇਕੀਏ। ਗੁਰਸਿੱਖ ਏਡਾ ਮਾਨ ਹੈ। ਚਾਰ ਪਦਾਰਥ ਆਖਿਰ ਸਤਿਗੁਰ ਦੇ ਨਾ ਗੁਰਸਿੱਖ, ਗੁਰੂ ਦਿੰਦਾ ਤੇ ਸਿੱਖ ਕਹਿੰਦਾ ਜੀ ਮੈਨੂੰ ਚਾਹੀਦਾ ਹੀ ਨਹੀਂ। ਕੀ ਚਾਹੀਦਾ? ਆਪਾਂ ਮੰਗਦੇ ਹਾਂ ਮਾਣ ਮੰਗੂ, ਮੈਂ ਸੱਜੇ ਖੱਬੇ ਤੁਰਾਂ ਦੇ ਜਿੰਦਾਬਾਦ ਕਹਿਣ ਗੁਰਮੁਖੋ, ਅੱਜ ਜਿੰਦਾਬਾਦ ਤੇ ਕੱਲ ਮੁਰਦਾਬਾਦ, ਇਹਨਾਂ ਗੱਲਾਂ 'ਚ ਨਾ ਪਿਆ ਕਰੋ। ਫਲਾਨੀ ਦੀ ਜਿੰਦਾਬਾਦ, ਚਾਰ ਦਿਨ ਜਿੰਦਾਬਾਦ ਤੇ ਮੁੜ ਕੇ ਹਾਏ ਹਾਏ, ਇਹ ਝੂਠੀ ਜਿੰਦਾਬਾਦ ਹੈ। ਕੀ ਮੰਗਣਾ? ਆਪਾਂ ਮੰਗਦੇ ਹਾਂ ਮਾਣ ਮੰਗੂ, ਤਾਣ ਮੰਗੂ, ਧਨ ਲਕਸ਼ਮੀ ਸੁੱਤ ਦੇ, ਬਸ ਫੁੱਲ ਸਟਾਪ। ਲੋਕ ਮੇਰੀ ਇੱਜ਼ਤ ਕਰਨ, ਮੇਰੇ ਕੋਲ ਤਾਕਤ ਹੋਵੇ, ਸੁੱਤ ਹੋਵੇ ਤੇ ਮਾਇਆ ਦਾ ਗੱਫਾ ਮਿਲ ਜਾਵੇ ਤੇ ਹੋਰ ਚਾਹੀਦਾ ਕੱਖ ਨੀ। ਭਲਿਓ ਇਹ ਗੱਲ ਯਾਦ ਰੱਖਿਆ ਕਰੋ, ਜਿੱਦਣ ਫੱਟੇ ਤੇ ਪੈਣਾ ਖੱਫਣ ਦੇ ਵਿੱਚ ਹੱਥ ਖਾਲੀ ਹੋਣੇ ਜੇ, ਉਦਣ ਖਾਲੀ ਹੱਥ ਹੋਣੇ ਜੇ, ਨੰਗੀ ਪੈਰੀ ਤੇ ਖਾਲੀ ਹੱਥੀ ਮੜੀਆਂ ਨੂੰ ਜਾਣਾ। ਚੱਲੇ ਜੁਆਰੀ ਦੋਏ ਹੱਥ ਝਾੜ, ਦੋਵੇਂ ਹੱਥ ਝਾੜ ਕੇ ਤੁਰਨਾ ਪੈਣਾ। ਰੋ ਵਿਚਾਰ ਬਾਦਸ਼ਾਹ ਕਹਿਣ ਲੱਗਾ ਜੋ ਮੰਗਣਾ ਮੰਗ, ਕਹਿਣ ਲੱਗਾ ਮੈਨੂੰ ਪਦਾਰਥ ਨਹੀਂ ਚਾਹੀਦੇ। ਇਹੋ ਜਿਹਾ ਸਿੱਖ ਚਾਹੀਦਾ ਆਪਾਂ ਨੂੰ ਬਣਨਾ। ਉਹ ਕਿਰਤੀ ਗੁਰੂ ਕਾ ਬਖਸ਼ਿਆ ਸਿੱਖ ਬਾਦਸ਼ਾਹ ਦੇ ਅੱਗੋਂ ਨੇ ਟਕਾ ਚੁੱਕ ਲਿਆ, ਬਾਦਸ਼ਾਹ ਦੇ ਅੱਗੋਂ। ਬਾਦਸ਼ਾਹ ਦਾ ਮੱਥਾ ਠਣਕਿਆ ਵੀ ਸਿੱਖ ਇਹੋ ਜਿਹੇ ਬੇਪਰਵਾਹ ਨੇ, ਬੇਪਰਵਾਹ। ਆਪਾਂ ਬਾਰੇ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਬੇਪਰਵਾਹ, ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ। ਜਿਨ੍ਹਾਂ ਦਾ ਸੁਆਮੀ ਮਾਲਕ ਮਿੱਤਰ ਬਣ ਜਾਏ ਨਾ, ਉਹ ਫਿਰ ਪਰਵਾਹ ਨਹੀਂ ਕਰਦੇ, ਪਰਵਾਹ ਨਾ ਹੀ ਕਿਸੇ ਕੇਰੀ, ਬਾਹਰ ਸੱਚੇ ਨਾ ਆਏ। ਇੱਕ ਵਾਹਿਗੁਰੂ ਦੇ ਨਾਂ ਤੋਂ ਬਿਨਾਂ ਪਰਵਾਹ ਹੀ ਨਹੀਂ ਕਰਦੇ। ਸਿੱਖ ਅੱਗੇ ਅੱਗੇ ਤੇ ਬਾਦਸ਼ਾਹ ਮਗਰ ਮਗਰ ਨੰਗੇ ਪੈਰੀ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਸਿਰ ਰੱਖਿਆ, ਹਰਿਓਰ ਕਹਿਣ ਲੱਗੇ ਨਿਹਾਲ ਨਿਹਾਲ ਨਿਹਾਲ, ਤੇ ਤਰਮ ਕਰਕੇ ਜਹਾਂਗੀਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਡਿੱਗ ਪਿਆ। ਮੈਨੂੰ ਅੱਜ ਪਤਾ ਲੱਗਾ ਤੈਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ, ਅੱਗੇ ਨਹੀਂ ਸੀ ਮੈਨੂੰ ਪਤਾ। ਮੈਨੂੰ ਅੱਜ ਪਤਾ ਲੱਗਾ ਵੀ ਤੈਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ, ਇੱਕ ਠੱਗੇ ਦੇ ਨਾਲ ਪਲੋਕ ਸਵਾਰ ਦਿੱਤਾ ਜੀ। ਇਸ ਕਰਕੇ ਗੁਰਮੁਖੋ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਗੁਰਮੁਖੋ ਕੋ ਹਰ ਸਮਾਨ ਨਹੀਂ ਰਾਜਾ, ਜਿਹੜਾ ਵਾਹਿਗੁਰੂ ਹੈ ਨਾ ਇਹਦੇ ਬਰਾਬਰ ਕੋਈ ਰਾਜਾ ਨਹੀਂ। 1902 ਦੇ ਵਿੱਚ ਗੁਰਮੁਖੋ ਇੱਕ ਸਰਬਧਰਮ ਸੰਮੇਲਨ ਹੋਇਆ ਹੈ ਦਿੱਲੀ ਦੇ ਵਿੱਚ। ਉਦੋਂ ਅੰਗਰੇਜ਼ਾਂ ਨੇ ਵੱਖ ਵੱਖ ਧਰਮਾਂ ਦੇ ਆਗੂਆਂ ਨਾਲ ਸੰਪਰਕ ਕੀਤਾ ਔਰ ਸਾਡੇ ਕੋਲ ਵੀ ਆਏ ਤੇ ਸਾਡੇ ਵਡੇਰਿਆਂ ਨੇ ਸੰਤ ਬਾਬਾ ਅਤਰ ਸਿੰਘ ਮਸਤੂ ਵਾਲਿਆਂ ਦੀ ਡਿਊਟੀ ਲਾਈ ਵੀ ਤੁਸੀਂ ਸਾਡੇ ਵੱਲੋਂ ਜਾਣਾ। ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਵੀ ਅਸੀਂ ਆਪਣੇ ਮਾਲਕ ਤੋਂ ਬਿਨਾਂ ਨਹੀਂ ਆ ਸਕਦੇ। ਹੈਰਾਨ ਹੋ ਕਿ ਤੁਹਾਡਾ ਮਾਲਕ ਕਿਹੜਾ? ਕਹਿੰਦੇ ਸਾਡਾ ਮਾਲਕ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਅਸੀਂ ਦੂਜੇ ਲੋਕਾਂ ਦੀ ਤਰ੍ਹਾਂ ਨਹੀਂ ਆਉਣਾ, ਕਿਉਂਕਿ ਮੌਲਵੀ ਜੀ ਕੁਰਾਨ ਆਪਣੀ ਕੱਛ ਵਿੱਚ ਲੈ ਕੇ ਤੁਰ ਪੈਂਦੇ ਨੇ। ਉਹ ਕਹਿਣ ਲੱਗੇ ਜੀ ਸਾਨੂੰ ਦੱਸੋ। ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਗੁਰਮੁਖੋ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਹਾਥੀ ਤੇ ਹੋਵੇਗਾ, ਅੱਗੇ ਅੱਗੇ ਨਿਸ਼ਾਨ ਜੀ ਸਿੰਘ ਹੋਣਗੇ, ਮਗਰ ਮਗਰ ਪੰਜ ਪਿਆਰੇ ਸਾਹਿਬਾਨ ਹੋਣਗੇ, ਇਉਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਆਵੇਗਾ। ਤੁਹਾਨੂੰ ਪ੍ਰਵਾਨ ਹੈ ਤੇ ਠੀਕ ਨਹੀਂ ਤੇ ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਘਰ। ਉਦੋਂ ਜਾਰਜ ਪੰਚਮ ਸੀ ਹਿੰਦੁਸਤਾਨ ਦਾ ਮੁਖੀਆ, ਕਹਿਣ ਲੱਗੇ ਵੀ ਸਾਨੂੰ ਪ੍ਰਵਾਨ ਹੈ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਸਵਾਰਾ ਗਿਆ, ਗੁਰਸਿੱਖ ਮਾਈ ਭਾਈ ਨੰਗੇ ਚਰਨ ਕਰਕੇ ਖਲੋਤੇ ਤੇ ਮੱਥਾ ਟੇਕਦੇ ਨੇ। ਬਾਬਾ ਅਤਰ ਸਿੰਘ ਹੋਰਾਂ ਨੇ ਉਸ ਮੌਕੇ ਗੁਰਬਾਣੀ ਦੀ ਇੱਕ ਧਾਰਨਾ ਲਾਈ, ਉਹ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਇਹ ਬਾਣੀ ਦੀ ਪੰਕਤੀ ਹੈ, ਮਹਾਂਪੁਰਸ਼ਾਂ ਨੇ ਪੰਕਤੀ ਪੜ੍ਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਕਹਿੰਦੇ ਰੱਬ ਦੇ ਬਰਾਬਰ ਕੋ ਹੋਰ ਰਾਜਾ ਨਹੀਂ, ਇਹ ਚਾਰ ਦਿਨ ਦੇ ਝੂਠੇ ਰਾਜੇ ਆਪਣਾ ਵਿਖਾਲਾ ਕਰਦੇ, ਪੱਲੇ ਕੱਖ ਵੀ ਨਹੀਂ, ਪੱਲੇ ਕੱਖ ਵੀ ਨਹੀਂ। ਉੱਥੇ ਮੈਂ ਪੜ੍ਹਿਆ ਬਜ਼ੁਰਗਾਂ ਕੋਲੋਂ, ਜਾਰਜ ਪੰਚਮ ਨੇ ਜੁੱਤੀ ਲਾ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਕਹਿਣ ਲੱਗਾ, ਜਿਹੜੀ ਬਾਬਿਆਂ ਨੇ ਗੱਲ ਕਹੀ ਬਿਲਕੁਲ ਦਰੁਸਤ ਹੈ। ਆਪਾਂ ਪੜ੍ਹਦੇ ਹਾਂ, ਜਿਸ ਆਸਣ ਹਮ ਬੈਠੇ ਕੇ ਤੇ ਬਹਿਸ ਗਏ, ਮੇਰੇ ਤੋਂ ਪਹਿਲਾਂ ਕਈ ਬਹਿ ਗਏ। ਇੱਕ ਦ੍ਰਿਸ਼ਟਾਂਤ ਲਿਖਿਆ ਗੁਰਮੁਖਾਂ ਮਹਾਂਪੁਰਸ਼ਾਂ ਨੇ, ਦੋ ਮਹਾਤਮਾ ਤੁਰੇ ਜਾ ਰਹੇ ਨੇ ਤੇ ਰਸਤੇ ਵਿੱਚ ਰਜਵਾੜੇ ਦਾ ਘਰ ਹੈ, ਹੁਣ ਤਾਂ ਵੱਡੇ ਵੱਡੇ ਰਾਜ ਨੇ, ਅੱਗੇ ਨਿੱਕੇ ਰਾਜੇ ਹੁੰਦੇ ਸਨ। ਮਹਾਤਮਾ ਬਜ਼ੁਰਗ ਹੈ ਤੇ ਉਹਦੇ ਨਾਲ ਕੋ ਗੱਭਰੂ 17-18 ਸਾਲਾਂ ਦਾ ਉਹਦਾ ਚੇਲਾ ਕਹਿ ਲਓ, ਵਿਦਿਆਰਥੀ ਕਹਿ ਲਓ, ਸ਼ਿਸ਼ ਕਹਿ ਲਓ। ਮੀਂਹ ਪੈਣ ਲੱਗ ਪਿਆ ਤੇ ਉਹਦੀ ਡਿਉੜੀ ਵਿੱਚੋਂ ਦੋਵੇਂ ਜਣੇ ਵੜ ਗਏ। ਰਾਜਾ ਪਰਾਂ ਬੈਠਾ ਸੀ ਮੂਹੜੇ ਉੱਪਰ, ਕਣੀਆਂ ਲੈ ਪਈਆਂ ਤੇ ਉਹ ਗੁਰੂ ਚੇਲਾ ਗੱਲਾਂ ਕਰਨ ਲੱਗ ਪਏ। ਉਹ ਗੁਰੂ ਆਪਣੇ ਚੇਲੇ ਨੂੰ ਕਹਿੰਦਾ, ਪੁੱਤਰਾ ਇਹ ਸਰਾਂ ਬੜੀ ਪੁਰਾਣੀ ਹੈ, ਸਰਾਂ। ਰਾਜੇ ਦੇ ਕੰਨਾਂ ਚ ਪਈ ਆਵਾਜ਼ ਤੇ ਆਪਣੇ ਨੌਕਰ ਨੂੰ ਕਹਿਣ ਲੱਗਾ, ਬਾਬਿਆਂ ਨੂੰ ਬੁਲਾ ਕੇ ਲਓ। ਕਹਿੰਦੇ ਸਰਾਂ ਤਾਂ ਮੇਰਾ ਮਹਿਲ ਹੈ। ਉਹਨੂੰ ਗੱਲ ਫਿੱਟ ਨਾ ਬੈਠੀ। ਮੁਲਾਜ਼ਮ ਨੇ ਜਾ ਕੇ ਆਖਿਆ ਵੀ ਬਾਬਾ ਜੀ, ਤੁਹਾਨੂੰ ਰਾਜਾ ਬੁਲਾ ਰਿਹਾ, ਮਹਾਤਮਾ ਤੁਰ ਪਏ ਨਾਲ ਚੇਲਾ। ਤੇ ਕਹਿਣ ਲੱਗੇ, ਬਾਬਾ ਜੀ ਤੁਸੀਂ ਆਖਿਆ ਵੀ ਸਰਾਂ ਬੜੀ ਪੁਰਾਣੀ ਹੈ, ਤਾਂ ਮੇਰਾ ਸਾਡਾ ਖਾਨਦਾਨੀ ਮਹਿਲ ਹੈ। ਕਹਿਣ ਲੱਗਾ, ਰਾਜਾ ਤੂੰ ਗੁੱਸਾ ਕਰ ਗਿਆ, ਪਰ ਐ ਸਰਾਂ ਹੀ। ਮੈਂ ਨਿੱਕਾ ਜਿਹਾ ਆਪਣੇ ਗੁਰੂ ਦੇ ਨਾਲ ਅੱਗੇ ਵੀ ਲੰਘਿਆ ਸਾਂ, ਉਦੋਂ ਇਸ ਮੂਹੜੇ ਦੇ ਉੱਪਰ ਇੱਕ ਬਜ਼ੁਰਗ ਬੈਠਾ ਸੀ, ਬਜ਼ੁਰਗ। ਉਸ ਘਟਨਾ ਤੋਂ ਬਾਅਦ ਕੋਈ 20 ਸਾਲ ਬਾਅਦ ਦੀ ਗੱਲ ਹੈ, ਮੈਂ ਦੁਬਾਰਾ ਲੰਘਿਆ ਤੇ ਮੁੜ ਕੇ ਹੋਰ ਬੈਠਾ ਸੀ ਤੇ ਐਤਕੀ ਤੂੰ ਬੈਠਾ ਹੈ। ਰਾਜਾ ਕਹਿਣ ਲੱਗਾ, ਬਾਬਾ ਜੀ ਜਿਨ੍ਹਾਂ ਬਜ਼ੁਰਗਾਂ ਦੀ ਤੁਸੀਂ ਗੱਲ ਕਰਦੇ ਹੋ, ਮੇਰੇ ਦਾਦਾ ਜੀ ਸਨ, ਜਿਨ੍ਹਾਂ ਦੀ ਗੱਲ ਕਰਦੇ ਪਏ ਉਹਨਾਂ ਤੋਂ 20 ਸਾਲ ਬਾਅਦ ਮੈਂ ਵੇਖਿਆ ਤੇ ਉਹ ਮੇਰੇ ਪਿਤਾ ਜੀ ਸਨ। ਤੇ ਮਹਾਤਮਾ ਹੱਸ ਕੇ ਕਹਿਣ ਲੱਗੇ, ਗੁਰਮੁਖਾ ਤੂੰ ਗੁੱਸਾ ਤਾਂ ਕੀਤਾ, ਪਰ ਐਸਾ ਸਰਾਂ ਹੀ ਨਾ। ਜਿਵੇਂ ਸਰਾਂ ਵਿੱਚ ਮੁਸਾਫਰ ਆ ਕੇ ਚਲੇ ਜਾਂਦੇ ਨੇ, ਪਹਿਲਾਂ ਦਾਦਾ ਤੁਰ ਗਿਆ, ਮੁੜ ਕੇ ਬਾਪ ਤੁਰ ਗਿਆ, ਤੇ ਪੁੱਤਰਾ ਹੁਣ ਤੂੰ ਹੀ ਜਾਣਾ। ਇਹ ਸਰਾਂ ਹੈ, ਸਰਾਂ। ਇਹਦਾ ਮਾਲਕ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੈ। ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਗੁਰਮੁਖੋ ਉਹ ਸ਼ਾਹੂਕਾਰ ਦੇ ਅੱਗੇ ਅਰਦਾਸ ਕਰੋ, ਉਹਦੇ ਅੱਗੇ ਬੇਨਤੀ ਕਰੋ। ਕਿਵੇਂ ਕਰਨੀ ਹੈ ਇਹ ਆਪਾਂ ਰੋਜ਼ ਰਾਤ ਨੂੰ ਪਾਠ ਕਰਦੇ ਹਾਂ, ਸੌਣ ਲੱਗੇ ਹਾਂ। ਹਜ਼ੂਰ ਨੇ ਸਮਝਾਇਆ, ਕਹਿੰਦੇ ਕਰ ਅੰਜਲੀ ਬੁੱਕ, ਕਰ ਅੰਜਲੀ ਪੁੰਨ ਵੱਡਾ ਹੈ। ਰੋਜ਼ ਆਪਾਂ ਕੀਰਤਨ ਸੋਚ ਪਾਠ ਕਰਦੇ ਹਾਂ, ਕਰ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਅੰਜਲੀ ਤੋਂ ਭਾਵ ਬੋਕਰ ਤੇ ਡੰਡੌਤ ਤੋਂ ਭਾਵ ਦਾ ਜਿਵੇਂ ਡੰਡਾ ਹੁੰਦਾ ਨਾ ਸਿੱਧਾ, ਇਸੇ ਤਰ੍ਹਾਂ ਵਲ ਵਿੰਗ ਕਰਕੇ ਅਰਦਾਸ ਕੱਢ, ਵਲ ਵਿੰਗ ਕੱਢ ਕੇ। ਤੁਸੀਂ ਕਹੋ ਗਿਆਨੀ ਜੀ ਵਲ ਵਿੰਗ ਕੀ ਹੁੰਦੇ ਨੇ, ਮੇਰੀ ਵਾਪਰੀ ਹੱਡ ਵੇਪੜੀ ਘਟਨਾ ਹੈ। ਦਰਬਾਰ ਸਾਹਿਬ 'ਚ ਮੇਰੀ ਸਮਾਪਤੀ ਦੀ ਡਿਊਟੀ ਸੀ, ਸਮਾਪਤੀ ਤੋਂ ਪਹਿਲਾਂ ਇੱਕ ਮੈਂ 60-62 ਸਾਲ ਦਾ ਮੁਸਲਮਾਨ ਬਜ਼ੁਰਗ ਵੇਖਿਆ ਤੇ ਉਹ ਲੰਮਾ ਪੈ ਕੇ ਉੱਥੇ ਮੱਥਾ ਟੇਕੇ। ਤੁਸੀਂ ਨੋਟ ਕਰਨਾ, ਆਪਾਂ ਤਾਂ ਜਿੱਥੇ ਮਿਲਦਾ ਕਬਰਾਂ 'ਤੇ ਮੱਥਾ ਟੇਕੀ ਜਾਂਦੇ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੁਰਦੁਆਰੇ ਘੜਦੇ ਕਬਰਾਂ ਜਾ ਰਹੀਆਂ ਨੇ, ਅਤੇ ਮੈਂ ਤਾਂ ਰੋਜ਼ ਤਬਾਹ ਲਾਉਂਦਾ ਹੁੰਦਾ ਵੀ ਗੁਰਮੁਖਾ ਜੇ ਗੁਰੂ ਰਾਮਦਾਸ ਤੋਂ ਗੱਲ ਨਹੀਂ ਬਣਨੀ ਤੇ ਜਿੰਨਾ ਮਰਜ਼ੀ ਤਾਰਾਂ ਵਾਲੇ ਪੁਲ 'ਤੇ ਜਾ ਕਬਰਾਂ ਖਲੋ, ਉੱਥੋਂ ਕੱਖ ਨਹੀਂ ਮਿਲਣਾ ਤੈਨੂੰ, ਕੱਖ ਨਹੀਂ ਮਿਲਣਾ। ਜਿਹੜਾ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਤੋਂ ਨਹੀਂ ਰੱਜਿਆ, ਉਹਨੂੰ ਕਬਰਾਂ ਕਿਵੇਂ ਰਜਾ ਦੇਣਗੀਆਂ, ਕਿਵੇਂ ਬਣੇਗੀ ਗੱਲ? ਮੈਂ ਗੱਲ ਮੁਕਾਵਾਂ ਨਾ, ਤੁਸੀਂ ਵੇਖਣਾ ਇੱਥੇ ਮੁਸਲਮਾਨ ਭਰਾ ਆਉਂਦੇ ਨੇ ਨਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ, ਉਹ ਸਿਰਨੀ ਜੇ ਚੁਕਾਉਂਦੇ, ਲੰਘ ਕੇ ਅੱਖਾਂ ਵੇਖ ਕਰਕੇ ਲੰਘ ਜਾਂਦੇ ਨੇ, ਪਰ ਸਿਰ ਨਹੀਂ ਚੁਕਾਉਂਦੇ ਤੇ ਹੱਥ ਜੋੜਦੇ ਨੇ। ਕੁਦਰਤੀ ਤੌਰ ਤੇ ਜਦੋਂ ਮੈਂ ਬਜ਼ੁਰਗ ਵੇਖਿਆ ਨਾ ਤੇ ਉਹ ਲੰਮਾ ਪਿਆ ਤੇ ਹੱਥ ਲੰਮੇ ਕੀਤੇ ਤੇ ਦੋ ਮਿੰਟਾਂ ਦੇ ਬਾਅਦ ਸੇਵਾਦਾਰਾਂ ਨੇ ਉਹਦੀ ਬਾਂਹ ਮਰੋੜੀ ਤੇ ਉਹਨੂੰ ਕੁੱਟਣ ਲੱਗ ਪਿਆ। ਮੈਂ ਬਾਹਰ ਨਿਕਲਿਆ, ਮੇਰੀ ਸਿੰਘ ਸਾਹਿਬ ਨੇ ਛੱਡ ਦਿੱਤਾ ਤੇ ਮੈਂ ਕਿਹਾ ਭਲੇ ਉਹ ਪੁਰਸ਼ ਹੋ ਉਹ ਸਿਆਣੇ ਬਣੋ। ਕਹਿੰਦੇ ਜੀ ਕਿਉਂ? ਕਹਿੰਦੇ ਮੈਂ ਕਿਹਾ ਵੀ ਮੈਂ ਜ਼ਿੰਦਗੀ ਚ ਪਹਿਲੀ ਵਾਰ ਇਸ ਮੁਸਲਮਾਨ ਭਰਾ ਨੂੰ ਮੱਥਾ ਟੇਕਦੇ ਵੇਖਿਆ ਤੇ ਚੰਗਾ ਤੁਸੀਂ ਸਤਿਕਾਰ ਕਰਨ ਲੱਗੇ ਹੋ। ਕਹਿੰਦੇ ਗਿਆਨੀ ਜੀ ਪੈਸੇ ਚੁੱਕਦਾ ਸੀ, ਮੱਥਾ ਨਹੀਂ ਸੀ ਟੇਕਦਾ, ਪੈਸੇ ਚੁੱਕਦਾ ਸੀ ਬਾਹਾਂ ਲੰਮੀਆਂ ਕਰਕੇ। ਇਹ ਆਪਣੀ ਪੋਜੀਸ਼ਨ ਦੀ ਆਪਣੀ, ਇਸ ਕਰਕੇ ਯਾਦ ਰੱਖਿਆ ਜੇ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂ ਛਪਾਵੇ, ਪੜਦਾ ਤਾਂ ਕਰ ਲਾਂ ਗੁਰਮੁਖ ਉਹਦੇ ਤੋਂ ਨਹੀਂ ਜੇ ਆਉਣਾ। ਮੈਂ ਬੇਨਤੀ ਕਰ ਅੰਜਲੀ ਤੋਂ ਭਾਵ ਹੁੰਦਾ ਮੰਗਤਾ ਬਣ ਕੇ ਬੁੱਕ ਕੱਢ, ਡੰਡਾਉ ਤੋਂ ਭਾਵ ਵਲਵਿੰਗ ਕੱਢ ਕੇ ਤੇ ਸਿੱਧਾ ਹੋ ਕੇ ਅਰਦਾਸ ਕਰ, ਸਿੱਧਾ ਹੋ ਕੇ। ਇਸ ਕਰਕੇ ਇਹ ਅਰਦਾਸ ਕਰਨ ਦਾ ਢੰਗ ਜਿਵੇਂ ਗੁਰਦੇਵ ਦੱਸਦੇ ਨੇ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਪਾਤਸ਼ਾਹ ਤੂੰ ਮੇਰਾ ਸੱਚਾ ਪਾਤਸ਼ਾਹ ਹੈ, ਸੱਚਾ ਪਾਤਸ਼ਾਹ ਤੋਂ ਭਾਵ ਤੂੰ ਸੱਚੀ ਪਤ ਦੇਣਾ। ਤੇਰੇ ਦਰਸ਼ਨ ਕਰਨ ਦੇ ਨਾਲ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖੋ ਬਾਣੀ ਥੋੜ੍ਹੀ ਪੜਿਆ ਕਰੋ, ਬਹੁਤੀ ਪੜਿਆ ਕਰੋ, ਤੁਹਾਡੋ ਆਪੋ ਆਪਣੀ ਮੌਜ, ਲੇਕਿਨ ਵਿਚਾਰ ਕੇ ਧਿਆਨ ਨਾਲ ਪੜਿਆ ਕਰੋ, ਲਗਾ ਮਾਤਰਾ ਵੇਖ ਕੇ, ਲਗਾ ਮਾਤਰਾ। ਇਹ ਕਿਉਂ ਕਿਹਾ? ਇੱਥੇ ਸੱਸੇ ਦੇ ਥੱਲੇ ਤੇ ਖੱਕੇ ਦੇ ਥੱਲੇ ਔਂਕੜ ਲੱਗਾ ਸੁਖ। ਇਸ ਸੁੱਖ ਦਾ ਅਰਥ ਹੁੰਦਾ ਉਹ ਸੁੱਖ ਜਿਹਦੇ ਵਿੱਚ ਕਦੇ ਤਕਲੀਫ ਹੀ ਨਹੀਂ ਹੁੰਦੀ। ਇਹ ਸੁੱਖ ਦੀਆਂ ਕਿਸਮਾਂ ਗ੍ਰੰਥਾਂ 'ਚ 11-12 ਕਿਸਮਾਂ ਦੀਆਂ ਲਿਖੀਆਂ ਨੇ। ਅਸੀਂ ਪੁੱਤਰ ਨੂੰ ਪ੍ਰਦੇਸ਼ ਵਿੱਚੋਂ ਡੀਕਦੇ ਹਾਂ ਵੀ ਮੇਰੇ ਪੁੱਤਰ ਨੇ ਅੱਜ ਆਉਣਾ, ਜਹਾਜ਼ ਤੋਂ ਉਤਰਨਾ ਹੈ, ਅਤੇ ਗਵਾਂਢੀ ਕਹਿੰਦੇ ਨੇ ਰੋਟੀ ਖਾਣੀ ਆ। ਕਹਿੰਦਾ ਜੀ ਯਾਰ ਮੇਰੇ ਪੁੱਤ ਨੇ ਮਿਲਣਾ ਅਤੇ ਮੇਰੀ ਭੁੱਖ ਲੈ ਗਈ। 8-10 ਦਿਨਾਂ ਦੇ ਬਾਅਦ ਮੁੜ ਕੇ ਉਹ ਜਿਹਾ ਹੋ ਗਿਆ ਪਹਿਲਾਂ ਵਰਗਾ। ਆਪਣੇ ਕੋਲ ਪੈਸੇ ਨਹੀਂ ਤੇ 4 ਪੈਸੇ ਮਿਲ ਗਏ ਤੇ ਆਪਾਂ 2 ਦਿਨ ਖੁਸ਼ ਹੋਏ ਤੇ ਮੁੜ ਕੇ ਉਹੋ ਜਿਹਾ ਫਿਰ ਉਸੇ ਤਰ੍ਹਾਂ ਖਲੋ ਗਿਆ। ਲੇਕਿਨ ਇਹ ਸੁੱਖ ਉਹੋ ਜਿਹਾ ਹੈ ਜਿਹਦੇ 'ਚ ਕਦੇ ਉਦਾਸੀ ਨਹੀਂ ਮੁੜ ਕੇ ਆਉਂਦੀ। ਜਿਹੜਾ ਸੱਸੇ ਨੂੰ ਔਂਕੜ ਦੇ ਖੱਕੇ ਥੱਲੇ ਔਂਕੜਾ ਨਾ, ਉਹ ਸੁੱਖ ਜਿਹੜਾ ਦੇਗ ਵਿੱਚ ਉੱਬਲ ਗਿਆ ਤੇ ਫਿਰ ਵੀ ਸੁੱਖ, ਆਰੇ ਨਾਲ ਚੀਰਿਆ ਗਿਆ ਤੇ ਫਿਰ ਵੀ ਸੁੱਖ, ਖੋਪੜੀ ਲੈ ਗਈ ਤੇ ਫਿਰ ਵੀ ਸੁੱਖ। ਇੱਥੋਂ ਤੱਕ ਸਾਡੇ ਬਜ਼ੁਰਗ 75 ਸਾਲ ਦੇ ਬਾਬੇ ਦੀਪ ਸਿੰਘ ਦਾ ਸਿਰ ਵੀ ਲੈ ਗਿਆ ਤੇ ਫਿਰ ਵੀ ਸੁਖੀ ਹੈ। ਇਹਦੇ ਤੂੰ ਗੱਲ ਕਹਿ ਲੰਗਾ, ਸਿਰ ਵੀ ਲੈ ਗਿਆ ਤੇ ਫਿਰ ਵੀ ਸੁਖੀ ਹੈ, ਇਹਨੂੰ ਕਹਿੰਦੇ ਨੇ ਪਰਮ ਸੁਖ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹੇ ਮੇਰੇ ਪਰਿਪੂਰਨ ਪ੍ਰਮਾਤਮਾ, ਤੇਰੇ ਦਰਸ਼ਨ ਦੇ ਨਾਲ ਇਹੋ ਜਿਹਾ ਸੁੱਖ ਮਿਲਦਾ ਵੀ ਮੁੜ ਕੇ ਦੁਨੀਆਂ ਦੇ ਜਿਹੜੇ ਦੁੱਖ ਨੇ ਉਹ ਪੋਹ ਨਹੀਂ ਸਕਦੇ, ਪ੍ਰਭਾਵ ਤੇਰੀ ਕਰ ਸਕਦੇ।
ਹਮਰੀ ਬੇਦਨ ਤੂੰ ਜਾਣਤਾ ਸਾਹਾ।
ਬੇਦਨ ਦਾ ਭਾਵ ਹੁੰਦਾ ਪੀੜਾ, ਦਰਦ। ਜਿਹੜੀ ਸਾਡੇ ਅੰਦਰ ਦੀ ਦਰਦ ਹੈ ਨਾ, ਇਹ ਤੈਨੂੰ ਪਤਾ ਹੈ। ਆਪਾਂ ਗੁਰਮੁਖ ਬੰਦਿਆਂ ਦੇ ਕੋਲ ਛੁਪਾ ਸਕਦੇ ਹਾਂ, ਪਰਦਾ ਕਰ ਸਕਦੇ ਹਾਂ, ਲੇਕਿਨ ਉਸ ਵਾਹਿਗੁਰੂ ਤੋਂ ਪਰਦਾ ਨਹੀਂ ਹੋਣਾ। ਹਮਰੀ ਬੇਦਨ ਮੇਰੇ ਪਾਤਸ਼ਾਹ, ਜਿਹੜੀ ਮੈਨੂੰ ਦਰਦ ਹੈ ਨਾ, ਮੇਰੀ ਦਰਦ ਨੂੰ ਤੂੰ ਜਾਣਦਾ। ਹਮਰੀ ਬੇਦਨ ਤੂੰ ਜਾਣਤਾ ਸਾ, ਹੇ ਮੇਰੇ ਵਾਹਿਗੁਰੂ ਮੇਰੀ ਦਰਦ ਨੂੰ ਤੂੰ ਜਾਣਦਾ ਹੈ।
ਅਵਰ ਕਿਆ ਜਾਣੈ ਕੋਈ,
ਹੋਰ ਤੇਰੇ ਤੋਂ ਬਿਨਾਂ ਕੌਣ ਜਾਵੇਗਾ, ਕਿਉਂ ਨਹੀਂ ਜਾਣਦਾ? ਤੇਰਾ ਸਰੀਰ ਕੋ ਨਾਹੀਂ, ਜਿਸ ਨੂੰ ਲਵੇ ਲਾਇ ਸੁਣਾਇਆ। ਜੇ ਕੋ ਤੇਰੇ ਬਰਾਬਰ ਦਾ ਹੋਵੇ ਤੇ ਮੈਂ ਤਾਂ ਹੀ ਦੱਸਾਂ, ਤੇਰੇ ਬਰਾਬਰ ਕੋ ਹੈ ਨਹੀਂ ਤੇ ਦਰਦ ਕੋ ਕਿਵੇਂ ਜਾਣੇਗਾ? ਜੇ ਬਰਾਬਰ ਦਾ ਹੋਵੇ ਤਾਂ ਸਮਝੇਗਾ ਨਾ। ਹੇ ਮੇਰੇ ਵਾਹਿਗੁਰੂ, ਹੇ ਮੇਰੇ ਸਤਿਗੁਰੂ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੀ ਮੇਰੀ ਦਰਦ ਹੈ ਤੈਨੂੰ ਇਸ ਗੱਲ ਦਾ ਦਰਦ ਦਾ ਪਤਾ, ਹੋਰ ਕੋਈ ਕੌਣ ਜਾਣ ਸਕਦਾ ਹੈ?
ਰਹਾਓ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ।
ਇਹ ਫਿਰ ਸਾਹਿਬ ਦੇ ਥੱਲੇ ਔਂਕੜ ਹੈ, ਇਹ ਯਾਦ ਰੱਖਣਾ। ਵੱਖ ਵੱਖ ਇਲਾਕਿਆਂ ਦੀ ਬੋਲੀ ਹੈ ਇਹ। ਆਮ ਕਰਕੇ ਸਾਡੇ ਇਲਾਕੇ ਵਿੱਚ ਜਦੋਂ ਅਸੀਂ ਬੋਲਦੇ ਹਾਂ ਤੇ ਸਾਥੋਂ ਇਹਦਾ ਸ਼ੁੱਧ ਉਚਾਰ ਨਹੀਂ ਹੁੰਦਾ, ਜਿਹਦਾ ਸਾਵਧਾਨ ਹੋ ਕੇ ਕਰੀਏ ਨਾ ਤੇ ਫਿਰ ਤਾਂ ਠੀਕ ਹੈ। ਜੇ ਮਾੜਾ ਜਿਹਾ ਢਲਿਆਈ ਕਰਦੇ ਤਾਂ ਗੁਰਮੁਖ ਦਾ ਚਾਰ ਨਹੀਂ ਹੁੰਦਾ। ਆਪਾਂ ਕਹਿੰਦੇ ਸਾਹਿਬ, ਨਹੀਂ ਨਹੀਂ, ਸੱਸੇ ਨੂੰ ਔਂਕੜ ਲੱਗਾ, ਥੱਲੇ ਬੱਬਾ ਲੱਗਾ, ਸਾਹਿਬ। ਇਹਦਾ ਪਾਵਨ ਜੀ ਕਹਿੰਦੇ ਹੇਜ ਹਾਈਨੈਸ, ਜਿਹੜਾ ਸਾਰਿਆਂ ਤੋਂ ਉੱਚਾ, ਸਾਹਿਬ ਦਾ ਭਾਵ ਦਾ ਬੱਬੇ ਥੱਲੇ ਔਂਕੜ ਦਾ, ਸਾਰਿਆਂ ਤੋਂ ਉੱਚਾ, ਜਿਹਦੇ ਕੋਲੋਂ ਜਰਨੈਲ ਮੰਗਦੇ ਨੇ, ਜਿਹਦੇ ਕੋਲੋਂ ਬਾਦਸ਼ਾਹ ਮੰਗਦੇ ਨੇ, ਜਿਹਦੇ ਕੋਲੋਂ ਸਾਰਾ ਸੰਸਾਰ ਮੰਗਦਾ, ਸਾਚਾ ਸਾਹਿਬ ਸੱਚ ਤੂੰ। ਸੱਚ ਦਾ ਭਾਵ ਤੂੰ ਸੀ, ਹੈ, ਔਰ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਤੂੰ ਸੱਚਾ ਹੈ, ਸਾਰਿਆਂ ਦੀ ਲੋੜਾਂ ਦੀ ਪੂਰਤੀ ਕਰਦਾ ਹੈ।
ਤੇਰਾ ਕੀਆ ਸੱਚ ਸਭ ਹੋਏ।
ਅਸੀਂ ਆਪਣੀਆਂ ਮਨਮਰਜ਼ੀਆਂ ਤਾਂ ਕਰ ਲਈਆਂ, ਪਰ ਸਾਡੇ ਕੀਤਿਆਂ ਕੱਖ ਨਹੀਂ ਹੋਇਆ। ਅਸੀਂ ਬੜੀਆਂ ਮਨਮਰਜ਼ੀਆਂ ਕੀਤੀਆਂ, ਦਾੜੇ ਤੇ ਸਿਰ ਨੂੰ ਕਾਲੇ ਕਰਕੇ ਵੇਖ ਲਿਆ ਵੀ ਸ਼ਾਇਦ ਮੌਤ ਟਲ ਜੇ, ਪਰ ਚੰਦਰੀ ਨਹੀਂ ਟਲੀ ਵੀ ਮੌਤ ਨੂੰ ਭੁਲੇਖਾ ਪਾ ਦਿਆਂਗੇ ਵੀ ਅਜੇ ਤਾਂ ਬੁੱਢਾ ਹੀ ਨਹੀਂ ਹੋਇਆ ਤੇ ਮੌਤ ਟਲ ਜਾ। ਭਲੇ ਉਹ ਚਿੱਟੇ ਕਾਲਿਆਂ ਦੀ ਨਾਲ ਬਾਤ ਨਹੀਂ ਬਣਨੀ। ਗੁਰੂ ਪੰਚਮ ਪਾਤਸ਼ਾਹ ਮਨ ਸਾਡੀ ਮਾਤਾ ਗੰਗਾ ਜੀ ਕੋਲ ਬਹਿ ਕੇ ਨਾ, ਜਿੱਦਣ ਤਰਨ ਤਾਰਨ ਦੀ ਨੀਂਹ ਰੱਖੀ ਹੈ ਨਾ, ਤੇ ਮਾਤਾ ਗੰਗਾ ਜੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਸਵਾਮੀ ਜੀ ਮੇਰੇ ਨਾਲ ਬੀਬੀਆਂ ਨਗਰ ਦੀਆਂ ਗਈਆਂ ਤੇ ਉਹਨਾਂ ਦੇ ਵੰਨ ਸੁਵੰਨੇ ਗਹਿਣੇ ਤੇ ਵੰਨ ਸੁਵੰਨੇ ਕੱਪੜੇ, ਤੇ ਗੁਰੂ ਪੰਚਮ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਗੰਗਾ ਜੀ ਅੱਜ ਮੈਂ ਤੁਹਾਨੂੰ ਸ਼ਾਮ ਨੂੰ ਇਹੋ ਜਿਹਾ ਗਹਿਣਾ ਕਢਾ ਕੇ ਦਿਆਂਗਾ, ਅੱਗੇ ਵੀ ਨਾਲ ਜਾਂਦਾ ਜੇ ਇਹੋ ਜਿਹਾ ਗਹਿਣਾ ਦਿਆਂਗਾ। ਤੇ ਉਸ ਮੌਕੇ ਮਾਤਾ ਗੰਗਾ ਜੀ ਨੂੰ ਕੋਲ ਬਿਠਾ ਕਰਕੇ ਸਤਿਗੁਰੂ ਪਾਤਸ਼ਾਹ ਨੇ ਇਹ ਬਾਣੀ ਉਚਾਰਨ ਕੀਤੀ ਤੇ ਜਿਹਦੀਆਂ ਪੰਕਤੀਆਂ ਹਨ, ਗਾਣ ਘਾਲੇ ਸਭ ਦਿਵਸ ਸਾਸ ਨੇ ਵਢਣ ਘਟਣ ਤਿਲਸਾਰ। ਸਾਡੇ ਸਵਾਸਾਂ ਦੀ ਗਿਣਤੀ ਹੈ ਨਾ, ਗੁਰਮੁਖੋ ਵਧਾਇਆ ਵਧਣੇ ਨੇ ਤੇ ਨਾ ਘਟਾਇਆ ਘਟਣੇ ਨੇ। ਸਾਡੀ ਕੋਈ ਇੱਕ ਮਿਸਾਲ ਹੈ, ਜਦੋਂ ਮੀਰਾਂ ਕੋਟ ਬਾਬੇ ਮਹਤਾਬ ਸਿੰਘ ਦਾ ਬੇਟਾ ਇੱਥੋਂ ਦਾ ਨੱਥਾ ਖਹਿਰਾ ਚੌਧਰੀ ਸੀ, ਇਹ ਜਿਹੜੀ ਚੁਗਲ ਨੇ ਨਾ ਅੱਗ ਲੱਗ ਜਾਏ ਤਾਂ ਮੁੱਕ ਸੀ ਨਾ, ਬਿਨਾਂ ਜਿਵੇਂ ਆਪਾਂ ਕਹਿੰਦੇ ਖਾਦ ਪਾਈ ਤੇ ਫਸਲ ਵੱਧਦੀ ਹੈ, ਜਿਹੜੇ ਚੁਗਲ ਤੇ ਟੋਟ ਨੇ ਗੁਰਮੁਖ ਹੋਏ ਤਾਂ ਮੁੱਕਣ ਚ ਆਏ ਨਹੀਂ ਤਾਂ ਨਾ ਮੁੱਕਣਾ ਉਤਰਿਆ ਨੇ। ਉਸ ਮੌਕੇ ਤਿੰਨ ਟੋਟ ਬੜੇ ਮਸ਼ਹੂਰ ਸਨ, ਇੱਕ ਛੀਨਿਆਂ ਦਾ ਤੇ ਸਭ ਤੋਂ ਵੱਡਾ ਟੋਟ ਸੀ ਨੰਜਣੀਆਂ ਹਰਭਗਤ ਨੰਜਣੀਆਂ ਜੰਡਿਆਲੇ ਦਾ। ਸਰਕਾਰ ਕਹਿਣ ਲੱਗੀ ਵੀ ਜਿੰਨਾ ਮਸਾ ਮਾਰਿਆ ਉਹਨੂੰ ਲੱਭੋ। ਉਹ ਕਹਿਣ ਲੱਗਾ ਜੀ ਜੰਡਿਆਲੇ, ਮਾਫ਼ ਕਰਨਾ, ਮੀਰਾਂ ਕੋਟ ਪਿੰਡ ਦਾ ਮਸਾ ਮਹਤਾਬ ਸਿੰਘ ਹੋਇਆ ਉਹਨੇ ਮਾਰਿਆ, ਤੇ ਸਰਕਾਰ ਨੇ ਘੇਰਾ ਪਾ ਲਿਆ ਪਿੰਡ ਨੂੰ। ਜਿਵੇਂ ਅੱਜ ਕੱਲ੍ਹ ਸਰਪੰਚ ਨੇ ਉਸ ਮੌਕੇ ਚੌਧਰੀ ਸੋਧਣਾ ਸੀ ਨੱਥਾ ਖਹਿਰਾ, ਉਹਨੂੰ ਬੁਲਾਇਆ ਗਿਆ, ਕਹਿਣ ਲੱਗੇ ਵੀ ਤੇਰੇ ਘਰ ਵਿੱਚ ਸਰਕਾਰ ਦਾ ਤੇਰੇ ਪਿੰਡ ਵਿੱਚ ਸਰਕਾਰ ਦਾ ਦੁਖੀ ਬੰਦਾ ਰਹਿੰਦਾ ਹੈ। ਉਹ ਕਹਿਣ ਲੱਗਾ ਰਹਿੰਦਾ ਤਾਂ ਸੀ ਪਰ ਹੁਣ ਤਾਂ ਚਲਾ ਗਿਆ ਹੈ ਬੀਕਾਨੇਰ ਵਾਲਾ ਪਾਸੇ, ਮੈਨੂੰ ਕੀ ਪਤਾ ਕਿੱਥੇ ਗਿਆ, ਜਿਹੜੇ ਚੁਗਲ ਹੁੰਦੇ ਨੇ ਵਿੱਚ। ਉਹ ਕਹਿਣ ਲੱਗੇ ਉਹ ਤਾਂ ਚਲਾ ਗਿਆ ਪਰ ਉਹਦਾ ਮੁੰਡਾ ਤਾਂ ਤੇਰੇ ਪਿੰਡ ਹੈ ਨਾ। ਅੱਜ ਆਪਾਂ ਗੁਰਮੁਖ ਪਿਆਰੋ ਪੱਗ ਵਟਾਉਂਦੇ ਹਾਂ ਤੇ ਪੱਗ ਦੀ ਕਦਰ ਨਹੀਂ, ਲੋਕੀ ਪੱਗ ਪਿੱਛੇ ਜਾਨ ਦੇ ਦਿੰਦੇ ਸਨ, ਪੱਗ ਪਿੱਛੇ ਜਿਹਨੇ ਪੱਗ ਵਟਾਈ ਹੋਵੇ ਨਾ ਜਾਨ ਦੇ ਦਿੰਦੇ ਸਨ। ਜਿਹੜੀ ਪੱਗ ਦੀ ਕਦਰ ਕਿਤੇ ਪਿੱਛੇ ਨਾ ਸਵਾਰ ਕਰੇ ਵੀ ਪੱਗ ਦੀ ਕਦਰ, ਤੇ ਮੈਂ ਕਹਿੰਦਾ ਨਾ ਵੀ ਇਹਦੀ ਪੱਗ ਦੀ ਕੀਮਤ ਪੁੱਛਣੀ ਤੇ ਨੱਥੇ ਖਹਿਰੇ ਨੂੰ ਪੁੱਛੋ, ਜੇ ਪੱਗ ਦੀ ਕੀਮਤ ਪੁੱਛਣੀ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਪੁੱਛੋ। ਸੰਤ ਬਾਬਾ ਜਰਨੈਲ ਸਿੰਘ ਦਮਦਮੀ ਟਕਸਾਲ ਦੇ ਮੁਖੀ ਬਣ ਕੇ ਰਾਜਨੀਤ ਸਨ, ਕਹਿੰਦੇ ਗੁਰਮੁਖ ਮੈਨੂੰ ਬਾਣੀ ਪੜ੍ਹਦੇ ਇਸ ਪਾਸੇ ਨਾ ਲਾਓ। ਪੰਜਾਂ ਸਿੰਘਾਂ ਨੇ ਆਖਿਆ ਵੀ ਤੈਨੂੰ ਪੰਜਾਂ ਸਿੰਘਾਂ ਤੋਂ ਮੰਨਣਾ ਪਏਗਾ। ਪੰਜਾਂ ਸਿੰਘਾਂ ਨੇ ਪੱਗ ਬੱਧੀ ਤੇ ਬਾਬੇ ਜਰਨੈਲ ਸਿੰਘ ਨੇ ਉਸ ਪੱਗ ਪਿੱਛੇ ਕੁਰਬਾਨੀ ਕੀਤੀ ਤੇ ਆਖਿਆ ਪੱਗ ਦੀ ਕਦਰ। ਰੋਹ ਵਿਚਾਰ ਸੁਭਾਵਿਕ ਵਿੱਚੋਂ ਗੱਲ ਆ ਗਈ, ਕਹਿਣ ਲੱਗੇ ਜੀ ਇਹਦੇ ਘਰ ਵਿੱਚ ਮਹਤਾਬ ਸਿੰਘ ਦਾ ਬੇਟਾ ਹੈ, ਸਰਕਾਰ ਨੇ ਘੇਰਾ ਪਾੜਿਆ ਤੇ ਨੱਥਾ ਖਹਿਰਾ ਕਰ ਗਿਆ। ਤੇ ਕਹਿੰਦਾ ਚਾਚਾ ਕੀ ਗੱਲ ਅਰਦਾਸ, ਕਹਿਣ ਲੱਗਾ ਪੁੱਤਰਾ ਖੈਰ ਨਹੀਂ, ਕੀ ਹੋ ਗਿਆ, ਛੋਟਾ ਜਿਹਾ ਬੱਚਾ ਸੀ, ਪੈਰਾਂ ਲੱਤਾਂ ਨੂੰ ਫੜ ਕੇ ਖਲੋ ਗਿਆ। ਕਹਿਣ ਲੱਗਾ ਪੁੱਤਰਾ ਤੇਰੀ ਜਾਨ ਦੇ ਧਿਆਏ ਆਏ ਨੇ। ਤੇ ਭਾਣਜੇ ਨੂੰ ਕਹਿਣ ਲੱਗਾ ਭਾਈ ਤੂੰ ਸਾਡੇ ਕੋਲ ਮਾਨਤਾ ਤੇ ਭਰ ਜਾ ਕਿਉਂਕਿ ਮੈਂ ਤਾਂ ਘੜੀ ਪਲ ਦਾ ਪ੍ਰਾਹੁਣਾ। ਤੇ ਕਹਿਣ ਲੱਗਾ ਮਾਮਾ ਤੂੰ ਮੇਰੀ ਭੈਣ ਦਾ ਮਾਂ ਦਾ ਭਰਾ ਦੇ ਤੈਨੂੰ ਛੱਡ ਦਿਆਂ। ਇੱਕ ਮਰਬੀਰ ਸਿੰਘ ਸੀ, ਕਹਿਣ ਲੱਗਾ ਮੈਂ ਤੇਰੇ ਘਰ ਦਾ ਲੂਣ ਖਾਧਾ, ਮੈਂ ਅੱਜ ਲੂਣ ਹਲਾਲ ਕਰਨਾ। ਤੇ ਪੁੱਤ ਨੇ ਆਖਿਆ ਮੈਂ ਕਿਹੋ ਜਿਹਾ ਪੁੱਤ ਆ ਵੀ ਪਿਓ ਮਰਜੇ ਤੇ ਪੁੱਤ ਭਰ ਜਾ। ਉਹਨਾਂ ਕੋਲ ਹਥਿਆਰ ਨਹੀਂ ਸਨ, ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਨਹੀਂ, ਅੱਗੇ ਲੋਕ ਫੜਾ ਵਾਹੁੰਦੇ ਹੁੰਦੇ ਸਨ। ਇੱਕ ਨੇ ਉਸ ਫੜੇ ਦੀ ਢੋ ਲੈ ਲਈ, ਲੰਮਾ ਜਿਹਾ ਡੰਡਾ ਦੇ ਵਿੱਚ ਕਿਲੜਿਆ ਹੁੰਦਾ, ਉਹਨੂੰ ਕਹਿੰਦੇ ਢੋ। ਨੱਥਾ ਖਹਿਰਾ ਉਸ ਬੱਚੇ ਨੂੰ ਨਾਲ ਲੈ ਕਰਕੇ ਮੈਂ ਗੱਲ ਕਰ ਰਿਹਾ ਵੀ ਪਰਾ ਭਾਵੇਂ ਬਿਨ ਸਾਸ ਤੇ ਰੱਖੇ, ਆਪਾਂ ਹੁਣੇ ਗੱਲ ਕੀਤੀ ਹੈ ਵੀ ਸਵਾਸ ਗਿਣੇ ਨੇ, ਮਾਰਿਆ ਨਹੀਂ ਜੇ ਮਰਦਾ, ਤੇ ਜੇ ਘਟੀ ਹੈ ਨਾ ਤੇ ਸਾਡੇ ਲੀਡਰ ਤਾਂ ਮਰਨੀ ਨਾ, ਪੈਸੇ ਬੜੇ ਨਹੀਂ ਉਹਨਾਂ ਦੇ ਕੋਲ, ਬੜੇ ਟੀਕੇ ਲਾਉਣਗੇ, ਬੜਾ ਖੂਨ ਬਦਲਣਗੇ, ਪਰ ਖੂਨ ਬਦਲਿਆ ਕੱਖ ਨਹੀਂ ਹੋਣਾ। ਰਹੋ ਵਿਚਾਰ, ਜੰਗ ਹੋਇਆ, ਨੱਥਾ ਖਹਿਰਾ ਵੀ ਮਾਰਿਆ ਗਿਆ ਤੇ ਨੱਥੇ ਖਹਿਰੇ ਦੀਆਂ ਲੱਤਾਂ ਦੇ ਵਿੱਚ ਬਾਬੇ ਮਹਿਤਾਬ ਸਿੰਘ ਦਾ ਪੁੱਤ ਮੀਰੀ ਸਿੰਘ ਪਿਆ, ਜਿਹਦੀ ਧੌਣ ਤੇ ਸੱਟ ਲੱਗੀ ਵੱਢਿਆ। ਲਾਗੇ ਇੱਕ ਮੋਹ ਪਿੰਡ ਹੈ, ਉਸ ਪਿੰਡ ਦੀ ਬੀਬੀ ਇੱਕ ਸਾਗ ਤੋੜਨ ਵਾਸਤੇ ਆਈ, ਕੋਲ ਦੀ ਲੰਘੀ ਤੇ ਇਹਦੇ ਸਵਾਦ ਚੱਲਦੇ ਨੇ ਜਿਵੇਂ ਹੌਕਾ ਲੈਂਦਾ ਬੰਦਾ, ਤੇ ਉਹਨੇ ਨਿਉਂ ਕੇ ਵੇਖਿਆ, ਕਹਿਣ ਲੱਗੀ ਜਾਪਦਾ ਵੀ ਕਾਕਾ ਅਜੇ ਹੈ। ਉਸ ਬੀਬੀ ਨੇ ਉਹਨੂੰ ਚੁੱਕਿਆ, ਜਿਹੜਾ ਚੁਤਾਲਾ ਪਿੰਡ ਹੈ ਉਸ ਥਾਂ ਤੇ ਜਾ ਕੇ ਉਸ ਬੱਚੇ ਦੀ ਪਾਲਣਾ ਕੀਤੀ ਤੇ ਉਹਦੇ ਘਰ ਗੁਰਮੁਖੋ ਰਤਨ ਸਿੰਘ ਭੰਗੂ ਸਾਡੀ ਕੌਮ ਦਾ ਵਿਦਵਾਨ ਪੈਦਾ ਹੋਇਆ। ਉਹਨੂੰ ਟੀਕਾ ਕਿਹਨੇ ਲਾਇਆ, ਉਹਨੂੰ ਗਲੂਕੋਜ਼ ਕਿਹਨੇ ਦਿੱਤਾ, ਉਹਨੂੰ ਬਲੱਡ ਕਿਹਨੇ ਚੜਾਇਆ, ਇਹ ਗੁਰਮੁਖੋ ਕਰਤੇ ਦੇ ਰੰਗ ਨੇ। ਆਪਾਂ ਤਾਹੀਓ ਤਾਂ ਪੜ੍ਹਦੇ ਪਰਾ ਭਾਵੇ ਬਿਨ ਸਾਸ ਤੇ ਰਾਖੇ, ਜੇ ਵਾਹਿਗੁਰੂ ਨੂੰ ਭਾ ਦੇਣਾ ਤੇ ਸਵਾਸਾਂ ਤੋਂ ਬਿਨਾਂ ਵੀ ਰੱਖ ਜਾਂਦਾ, ਤੇ ਨਹੀਂ ਤੇ ਗੁਰਮੁਖੋ ਵੈ ਤੇ ਘੀਮ ਖੜੇ ਖਲੋਤੇ ਕੋ ਰਹਿ ਜਾਂਦੇ ਤੇ ਪ੍ਰਾਣ ਪੰਖੀਰੂ ਹੋ ਜਾਂਦੇ ਹਨ। ਇਸ ਪ੍ਰਕਾਰ ਮੇਰੇ ਵਾਹਿਗੁਰੂ ਤੇਰਾ ਕੀਆ ਸਰ ਸਭ ਹੋਏ, ਜੋ ਤੂੰ ਕਰਦਾ ਉਹ ਸੱਚਾ ਹੁੰਦਾ ਸੀ, ਹੋ ਰਿਹਾ ਤੇ ਹੋਵੇਗਾ।
ਝੂਠਾ ਕਿਸ ਕੋ ਆਖੀਐ ਸਾਹਾ,
ਇਹ ਮੇਰੇ ਸ਼ਾਹੂਕਾਰ ਵਾਹਿਗੁਰੂ ਝੂਠਾ ਕਿਹਨੂੰ ਕਹਿਣਾ ਕਰੀਏ,
ਦੂਜਾ ਨਾਹੀਂ ਕੋਈ,
ਤੇਰਾ ਸਰੀਰ ਕੋ ਨਾਹੀਂ ਜਿਸ ਨੂੰ ਲਵੇ ਲਾਏ ਸੁਣਾਇਆ, ਜੇ ਤੇਰੇ ਬਰਾਬਰ ਕੁੜ ਦੂਜਾ ਹੋਵੇ ਤੇ ਉਹਦੇ ਬਾਰੇ ਕਹਿਣਾ ਕਰੀਏ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਆਪਾਂ ਰੋਜ਼ ਪੜਦੇ ਚੀਟੀ ਤੇ ਕੁੰਚਰ ਅਸਥੂਲਾ, ਸਭ ਮੈਂ ਜੋਤ ਜੋਤ ਹੈ ਸੋਏ, ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾੜ ਹੈ ਨਾ ਕਾਟ ਬਾੜ ਹੋਤ ਹੈ। ਇਉਂ ਮੇਰੇ ਵਾਹਿਗੁਰੂ ਤੂੰ ਸਾਰਿਆਂ ਵਿੱਚ ਵਰਦਾ, ਤੂੰ ਦਾ ਭਾਵ ਕੇਵਲ ਤੇ ਕੇਵਲ ਇੱਕ ਤੂੰ,
ਸਭ ਤੁਝ ਹੈ ਧਿਆਵਹੀ ਦਿਨ ਰਾਤ।
ਇਸ ਕਾਰਨ ਕਰਕੇ ਭਾਵੇਂ ਕੋ ਹਿੰਦੂ ਹੈ, ਭਾਵੇਂ ਕੋ ਸਾਈ ਹੈ, ਭਾਵੇਂ ਕੋ ਸਿੱਖ ਹੈ, ਭਾਵੇਂ ਕੋ ਮੁਸਲਮਾਨ ਹੈ, ਕੋ ਨਮਾਜ਼ ਦੇ ਰੂਪ ਵਿੱਚ, ਕੋਈ ਅਰਦਾਸ ਦੇ ਰੂਪ ਵਿੱਚ, ਕੋਈ ਪ੍ਰਾਰਥਨਾ ਦੇ ਰੂਪ ਦੇ ਵਿੱਚ ਤੇਰੇ ਵੱਲ ਧਿਆਨ ਕਰਦੇ ਹਨ,
ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸਾਹਾ।
ਬਾਕੀ ਬੇਨਤੀ ਵੀ ਵਾਹਿਗੁਰੂ ਤੋਂ ਵੱਡਾ ਸ਼ਾਹੂਕਾਰ ਹੈ ਤੇ ਸਾਰੇ ਤੇਰੇ ਕੋਲੋਂ ਹੀ ਮੰਗਦੇ ਹਨ।
ਤੂੰ ਸਭਨਾ ਕਰੇ ਇੱਕ ਦਾਤ,
ਸਾਰਿਆਂ ਨੂੰ ਦਾਤਾਂ ਦੇਣ ਵਾਲਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਆਪਾਂ ਰੋਜ਼ ਪਾਠ ਕਰਦੇ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ,
ਮੇਰੇ ਮਾਲਕਾ ਸਾਰੇ ਤੇਰੇ ਵਿੱਚ ਹਨ,
ਤੁਝ ਤੇ ਬਾਹਰ ਕੋਈ ਨਾ ਹੈ,
ਕੋਈ ਵੀ ਕਰਮ ਤੇਰੀ ਆਗਿਆ ਤੋਂ ਤੇਰੇ ਹੁਕਮ ਤੋਂ ਬਿਨਾ ਹੋ ਨਹੀਂ ਸਕਦਾ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ,
ਸੂਖਮ ਜੀਵ ਨੇ ਇਹਨਾਂ ਸਾਰਿਆਂ ਵਿੱਚ ਤੂੰ ਵਿਆਪਕ ਹੈ।
ਸਭ ਤੁਝ ਹੀ ਮਾਹੇ ਸਮਾਹੇ,
ਆਪਾਂ ਰੋਜ਼ ਪਾਠ ਕਰਦੇ ਹਾਂ, ਜਬ ਉਦ ਕਰ ਕਰਾ ਕਰਤਾਰਾ, ਪਰਜਾ ਧਰਤਬ ਦੇ ਅਪਾਰਾ, ਜਬ ਆਕਰ ਕਰਤ ਹੂੰ ਕਬ ਹੂੰ ਤੁਮੇ ਮਿਲ ਦੇ ਤਰ ਸਭ ਹੂੰ। ਜਦੋਂ ਤੇਰੀ ਮੌਜ ਹੁੰਦੀ ਹੈ ਉਦੋਂ ਪਸਾਰਾ ਖਿਲਾਰ ਦੇਣਾ, ਜਦੋਂ ਮੌਜ ਹੁੰਦੀ ਤੇ ਉਦੋਂ ਇਕੱਠਿਆਂ ਕਰ ਲੈਣਾ, ਆਪਣੇ ਵੱਲ ਖਿੱਚ ਲੈਂਦਾ ਹੈ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਮੈਨੂੰ ਸਾਰਿਆਂ ਨੂੰ ਤੇਰੇ ਤੇ ਆਸ ਹੈ, ਸਾਰਿਆਂ ਨੂੰ ਤੇਰੇ ਤੇ ਉਮੀਦ ਹੈ, ਤੂੰ ਕਿਸੇ ਨੂੰ ਮੋੜਦਾ ਨਹੀਂ।
ਸਭ ਤੁਝੇ ਧਿਆਵਹੇ ਮੇਰੇ ਸ਼ਾਹ,
ਇਸ ਕਰਕੇ ਮੇਰੇ ਵਾਹਿਗੁਰੂ ਤੂੰ ਮੇਰਾ ਸ਼ਾਹੂਕਾਰ ਹੈ, ਸਾਰੇ ਤੈਨੂੰ ਚੇਤੇ ਕਰਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ,
ਮੇਰੇ ਵਾਹਿਗੁਰੂ ਇੱਕ ਤੇਰੇ ਅੱਗੇ ਬੇਨਤੀ ਵੀ ਸਾਡੀ ਗੱਲ ਨਾ ਮੰਨੀ। ਮੈਂ ਕਾਲੀ ਬੇਨਤੀ ਕੀਤੀ, ਆਪਾਂ ਤਾਂ ਕਹਿਣਾ ਵੀ ਦੂਜਿਆਂ ਦਾ ਨੁਕਸਾਨ ਹੋ ਜਾਏ। ਕਹਿੰਦੇ ਮਹਾਰਾਜ ਜਿਉਂ ਭਾਵੇ ਤੂੰ ਰੱਖ ਮੇਰੇ ਪਿਆਰੇ, ਹੇ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਨਾ ਮੈਨੂੰ ਉਤਨਾ ਰੱਖੀ, ਜਿਵੇਂ ਤੈਨੂੰ ਚੰਗਾ ਲੱਗਦਾ ਸਾਡੀ ਮਰਜ਼ੀ ਨੇ ਚੱਲੇ। ਜਿਉਂ ਭਾਵੇ ਤੂੰ ਰੱਖ ਮੇਰੇ ਪਿਆਰੇ, ਹੇ ਮੇਰੇ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਸਾਨੂੰ ਉਸੇ ਤਰ੍ਹਾਂ ਆਪਣੀ ਰਜਾ ਦੇ ਵਿੱਚ अपने भाने च रखना कर।
सच नानक के पातशाह
तू सदीवी तौर ते रहण वाला ते सारे नूं पत देना है। इस करके मेरे वाहगुरु असीं तेरे कोल खैर मंगदे हां, असीं तेरे दर दे मंगते हां। यह है गुरमुख अज दे पावन पवित्र सूखम हुक्मनामे दी सूखम विचार। अगे लड़ी वार जो संथिया चल रही है उहदा रामकली दी वार दा जिहड़ा अखीरला एक शब्द रहिंदा है वह गुरु की कृपा सदका आपां संपूर्ण करदा यतन करिए। अगले जो मुड़के कल परसों किसी गुरमुख की वारी आवेगी ना वह मुड़के सत्ते बलवंडे की वार की व्याख्या करनगे भी सत्ते बलवंडे की वार क्यों उचारी, इहदे विचों उन्हां ने सतगुरु पातशाह की की वड्याई की। वह आने वाले समय च जिहड़े गुरमुख प्यारे कथा करनगे वह विचार देणगे, लेकिन उहदे तों पहिलां एक शब्द जिहड़ा ना वार दा ਉਹ ਆਪਾਂ ਗੁਰੂ ਕਿਰਪਾ ਸਦਕਾ ਵਿਚਾਰਨ ਦਾ ਯਤਨ ਕਰੀਏ। ਹਜ਼ੂਰ ਰਹਿਮਤਾਂ ਕਰਨ।
ਸਲੋਕ ਮਹੱਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ।
ਕਹਿੰਦੇ ਜਿੰਨਾ ਗੁਰਮੁਹੱਬਤ, ਇਹ ਅਰਬੀ ਫਾਰਸੀ ਦੇ ਸ਼ਬਦ ਹਨ, ਗੁਰਬਾਣੀ ਦੇ ਵਿੱਚ ਸਾਡੇ ਵਿਦਵਾਨਾਂ ਦੇ ਮੁਤਾਬਕ 170 ਭਾਸ਼ਾਵਾਂ ਹਨ, ਇਹ ਅੰਦਾਜ਼ਾ ਉਹਨਾਂ ਦਾ। ਲੇਕਿਨ ਦਾਅਵਾ ਕਰਨਾ ਵੀ 170 ਹੀ ਹੋਣਗੀਆਂ ਇਹ ਸਾਡਾ ਭੁਲੇਖਾ ਹੈ, ਲੇਕਿਨ ਬਹੁਤੇ ਵਿਦਵਾਨਾਂ ਦੇ ਲਿਖਣ ਮੁਤਾਬਕ 170 ਨੇ। ਜਿਹੜਾ ਮੁਹੱਬਤ ਹੈ ਨਾ, ਇਹ ਅਰਬੀ ਫਾਰਸੀ ਸ਼ਬਦ ਆਪਾਂ ਕਹਿੰਦੇ ਮੁਹੱਬਤ, ਇਹ ਆਪਾਂ ਪੰਜਾਬੀ 'ਚ ਪੰਜਾਬੀ ਤਰਫ ਇਹ ਵੱਖਰੀ ਗੱਲ ਪਈ ਆਪਣੇ ਪ੍ਰਚਲਿਤ ਹੋ ਗਏ ਸਾਡੀ ਪੰਜਾਬੀ 'ਚ, ਕਿਉਂਕਿ ਇੱਥੇ ਮੁਸਲਮਾਨਾਂ ਦਾ ਰਾਜ ਰਿਹਾ ਅਤੇ ਜਿਹਦਾ ਰਾਜ ਨਹੀਂ ਦਾ ਉਹਦਾ ਕੁਦਰਤੀ ਤੌਰ 'ਤੇ ਪ੍ਰਭਾਵ ਪੈਂਦਾ ਹੈ। ਅੰਗਰੇਜ਼ਾਂ ਦਾ ਰਾਜ ਤੇ ਆਪਾਂ ਪੰਜਾਬੀ 'ਚ ਅੱਧੀ ਅੰਗਰੇਜ਼ੀ ਫਿੱਟ ਕਰੀ ਜਾਂਦੇ, ਜਿਵੇਂ ਲਫ਼ਜ਼ ਹੈ ਪ੍ਰੋਗਰਾਮ ਤੇ ਆਪਾਂ ਕਹਿੰਦੇ ਪ੍ਰੋਗਰਾਮ। ਇਸੇ ਤਰ੍ਹਾਂ ਮੁਹੱਬਤ ਦਾ ਭਾਵ ਹੁੰਦਾ ਪਿਆਰ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਮੁਹੱਬਤ ਜਿਸ ਖੁਦਾਏ ਦੀ, ਖੁਦਾ ਲਫ਼ਜ਼ ਵੀ ਅਰਬੀ ਦਾ, ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਮਨ ਵਿੱਚ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਤੀ ਪਿਆਰ ਹੈ।
ਰਤਾ ਰੰਗ ਚਲੂਲ,
ਜਿਹੜਾ ਚਲੂਲ ਹੈ ਨਾ ਇਹਦੇ ਗੁਰਮੁਖੋ ਸਾਨੂੰ ਟਕਸਾਲ ਵਿੱਚ ਮਹਾਂਪੁਰਸ਼ਾਂ ਨੇ ਅਰਥ ਪੜਾਏ ਨੇ ਚੂ ਚੂਹਾ ਰੰਗ, ਚਲੂਲ ਦੀ ਉਹਨਾਂ ਅਰਥ ਕੀਤੇ ਚੂ ਚੂਹਾ ਪੱਕਾ ਗਾੜਾ ਰੰਗ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਪਿਆਰ ਹੈ ਨਾ ਉਹਨਾਂ ਨੂੰ ਇਹੋ ਜਿਹਾ ਪੱਕਾ ਰੰਗ ਲੱਗਾ ਜਿਹਦੇ ਬਾਰੇ ਆਪਾਂ ਬਾਣੀ 'ਚ ਪੜ੍ਹਦੇ ਰਾਮ ਰੰਗ ਕਦੇ ਉੱਤਰ ਨਾ ਜਾਏ, ਜਿਹੜੇ ਬਾਕੀ ਦੇ ਰੰਗ ਨੇ ਨਾ ਇਹ ਲਹਿ ਜਾਂਦੇ ਨੇ। ਲੇਕਿਨ ਪਰਮਾਤਮਾ ਦੇ ਨਾਮ ਦਾ ਰੰਗ ਰਹਿੰਦਾ ਨਹੀਂ, ਇਹਦੀ ਵਿਆਖਿਆ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀ। ਉਹ ਕਹਿੰਦੇ ਨੇ ਹਰ ਨਾਮਾ ਹਰ ਰੰਗ ਹੈ ਨੰਘੇ ਨਾਲ, ਹਰ ਨਾਮਾ ਹਰ ਰੰਗ ਹੈ, ਹਰ ਨਾਮ ਜੀਠੇ ਰੰਗ ਗੁਰ ਤੁੱਠੇ ਆ ਰੰਗ ਚਾੜਿਆ ਫਿਰ ਬੋੜਨਾ ਵੀ ਭੰਗ। ਗੁਰਮੁਖਾ ਜੇ ਰੰਗ ਚਾੜਨਾ ਤੇ ਰੱਬ ਦੇ ਨਾਮ ਦਾ ਚਾੜ, ਤੇ ਜੇ ਚੜ ਗਿਆ ਨਾ ਤੇ ਰੰਗ ਇਹੋ ਜਿਹਾ ਮੁੜ ਕੇ ਉਤਰਦਾ ਨਹੀਂ, ਰਾਮ ਰੰਗ ਕਦੇ ਉਤਰ ਨਾ ਜਾਏ। ਬਾਕੀ ਦੇ ਰੰਗ ਲੈ ਜਾਂਦੇ ਪਰ ਇਹ ਉਤਰਦਾ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਪਰਮੇਸ਼ੁਰ ਦੇ ਪਿਆਰਿਆਂ ਦਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਹੈ ਨਾ ਉਹਨਾਂ ਨੂੰ ਚੂਹ ਚੂਹਾ ਉਹਨਾਂ ਨੂੰ ਗੂੜਾ ਰੰਗ ਚੜ ਗਿਆ, ਉਹ ਦੁਨੀਆ ਦੇ ਪ੍ਰਭਾਵ ਦੇ ਨਾਲ ਉਹਦੇ ਤਿਆਗਦੇ ਨਹੀਂ ਛੱਡਦੇ ਨਹੀਂ।
ਨਾਨਕ ਵਿਰਲੇ ਪਾਈ
ਲੇਕਿਨ ਹਜ਼ੂਰ ਕਹਿੰਦੇ ਇਹੋ ਜਿਹੇ ਬਹੁਤ ਘੱਟ ਨੇ, ਜਿਵੇਂ ਆਪਾਂ ਪੜ੍ਹਦੇ ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ। ਕਹਿੰਦੇ ਨੇ ਸੰਸਾਰ ਦੇ ਵਿੱਚ ਬਹੁਤ ਘੱਟ ਤੁਹਾਨੂੰ ਉੱਤਮ ਪੁਰਸ਼ ਮਿਲਣਗੇ, ਉਹ ਖਿਆਲ ਇੱਥੇ ਹੈ ਨਾਨਕ ਵਿਰਲੇ ਬਹੁਤ ਘੱਟ, ਵਿਰਲੇ ਤੋਂ ਭਾਵ ਹੁੰਦਾ ਬਹੁਤ ਘੱਟ, ਨਾਨਕ ਵਿਰਲੇ ਪਾਈਆ ਜਿਹੜੇ ਬਹੁਤ ਘੱਟ ਹਨ ਉਹ ਗੁਰਮੁਖ।
ਇਸ ਜਨ ਕੀ ਮਨਾ ਮੂਲ,
ਤੇ ਜਿਹੜੇ ਉਹੋ ਜਿਹੇ ਗੁਰਮੁਖ ਨੇ ਨਾ ਉਹਨਾਂ ਦਾ ਆਪਾਂ ਮੁੱਲ ਹੀ ਨਹੀਂ ਪਾ ਸਕਦੇ, ਆਪਾਂ ਤਾਂ ਵਿਕਾਊ ਮਾਲ ਹਨ ਨਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇਹੋ ਜਿਹਾ ਰੰਗ ਚੜ ਗਿਆ, ਜੇ ਕੋ ਉਹਨਾਂ ਦੀ ਕੀਮਤ ਪਾਉਣੀ ਚਾਹਵੇ ਤੇ ਉਹਨਾਂ ਦੀ ਕੀਮਤੀ ਨੇ, ਉਹ ਬੇਕੀਮਤੀ ਰੇ ਬਣ ਗਏ ਹਨ, ਬੇਕੀਮਤੀ ਰੇ। ਆਪਾਂ ਜਿਵੇਂ ਪੜ੍ਹਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਦੁਨੀਆਂ ਦੇ ਪਦਾਰਥਾਂ ਨੂੰ ਛੱਡ ਕੇ ਗੁਰਮਤ ਨੂੰ ਪ੍ਰੈਫਰੈਂਸ ਦਿੱਤੀ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਕਹਿੰਦੇ ਭਾਈ ਉਹ ਰੱਬ ਦੇ ਪਿਆਰੇ ਨੇ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹ ਬਕੀਮਤੇ ਹੀਰੇ ਹਨ।
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ
ਅੰਦਰ ਵਿਦਾ ਸੱਚ ਨਾਏ,
ਜਿਨ੍ਹਾਂ ਦਾ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮਨ ਵਿੰਨਿਆ ਗਿਆ। अंदर विद्धा साजना है, जिन्हां दा परिपूर्ण परमात्मा दे सच्चे प्रेम दे मन विद्धा गया है,
बाहर भी सच डिठोम
उन्हां नूं गुरमुख प्यार अंदर ते बाहर सट दीदा है, उन्हां नूं कोई झूठ दीदा है नहीं। याद रखना जेड़ा बहुता गुरमुख हो जाना ओनू चोरां दी पछाण नहीं आउंदी, चोर नूं चोर ही फड़ेगा ओनू ए पता भी दाग किवें लाउंदा है। बाबा शाम सिंह जिन्हां दा आपां टूटियां वेहने आ ना बाबा दीप सिंह दे कोल, इह गुरमुख लंगर दी सेवा करदे सन, लंगर लाउणा थां थां ते। ननकाणा साहिब धन गुरु नानक पातशाह तो गुरपुरब सी, ते हुण तां अपने कोल गड्डियां ने, वख वख चंगे चंगे साध ने, उस मौके बड़दां दीआं गड्डियां हुंदियां सन। बाबा शाम सिंह महापुरश लाहौर तो थोड़ा जा अगे गए ते रात नूं बराजे ते उत्थे गुरमुख को भांडे चुकण वाला आ गया, भांडे चुकण वाला खड़ाक होया ते बाबा शाम सिंह कहण लगे गुरमुखा जी हयां नूं बुरा ना मन्नी, वो चोर मूंह वाले वेखे, कहण लगे तैनूं भी लोड़ ते मैनूं भी लोड़ है, इउं कर आपां अद्धो अधी कर लईए। वो चोर आया ओनू ए नहीं आख्या भी फड़ लो इनू कुटो ढा लो, बाबा शाम सिंह कहण लगे गुरमुखा बड़े मौके ते आ पर मेरी एक बेनती, कहिंदा दसो, कहिंदा मेरी एक बेनती भी असी ननकाणा साहब लंगर लाउणा ते लंगर तेनू भी भांडे चाहीदे ने, तू इउं कर भी अद्धो अधी ले ला। ओ चोर बाबे शाम सिंह दे पैरी पै गया ते उहदा जीवन बदल गया। इसे तरह संत बाबा कृपाल सिंह होरां ने एक साखी लिखी भी एक बाबा टहल दास को अदासी महात्मा होए ने, उन्हें भंडारा करना सी ते खंड डेरे च रखी है, एक सुरजन नाम के चोर नूं पता लगा ते कहिंदा भी बाबिआं ने खंड लियांदी फलाने दिन उन्हें लंगर लाउणा ते आपां खंड दी बोरी चुक लियाईए, चला गया हुण ढाई मण दी बोरी है। बाबा टहल दास रात नूं डेरे च टहल डे ते रब रब करदे ने, सुरजन दास आया जदों बोरी वाले कमरे च वड़िया ते बाबा सुरजन टहल दास कहण लगे गुरमुखा बोरी बड़ी भारी है ते थोड़ी जी मैनू सेवा दे, मैं तैनू हथ पौना ते चुक के लै जा, जिन्हां दे डेरे चो गया ना मैं बेनती कर रहा भी मैं कौन चोट के निकल लिया, ये लिखतां विच साखियां लिखतां विच होईआं वापरीआं घटना ने। वह बंदा शर्मिंदा होया ते कहण लगे गुरमुखा तेरी मेहरबानी, असी इत्थे जेबां दा लंगर करना सी ते तू कोलों आटा लियावेंगा ते हलवाइयां नूं पैसे देवेंगा, तू साडा अद्धा कम घटा दिता है। और वह सुरजन नाम का चोर बाबे टहल दास के पैरी पिया ते गुरमुख उस सुरजन दास संत बनिया। इस करके आपां कहने साध के संग नहीं कछ काल, दर्शन भेड़त होत निहाल। उन्हां दर्शन वेखण दे नाल गुरमुख बंदे दुख कटे जांदे हन। फिर पंक्ति पढ़ो,
बाहर भी सच डिठोम,
उन्हां गुरमुख प्यारे दी अंदर भी सच है ते उन्हां नूं बाहर भी सारे सच्चे प्रतीत हुंदे ने, ओ किसे नूं बुरा नहीं प्रतीत करदे।
नानक रविया हब थाए,
मेरे पातशाह कहिंदे केड़ी जगह जिथे रब है नहीं, इत्थे इक शब्द आउंदा गुरबाणी दा, है तो सही लखे जो कोई है, पर जिहड़ा कोई इस गल नूं जाने, एक आप गलती करदे सारे जने, बहुते जने आप परिक्रमा च करदे ना दरबार साहब जाके, ते परिक्रमा च गुरु ग्रंथ सच्चे पातशाह दा प्रकाश ते आप रंचक मात्र कदे सिर नहीं चुकाउंदे, इह गुरु ग्रंथ सच्चे पातशाह। आपां कहिंदे सोने दे मंदर विच ना बाबा अंदर वाला वह वड्डा है, ये छोटे ने। ओ प्यारियो जिथे भी गुरु ग्रंथ सच्चे पातशाह, ये गुरु नानक है गुरु ग्रंथ है सच्चे पातशाह, ये गुरु अर्जन देव, ये ना आख्या प्रो कि सोने दे मंदर वाला वड्डा है ये छोटा है, जिथे भी मेरे पातशाह विराजमान ने असी उथे नाकरा करना। अगे तुसी एक शंका करो ज्ञानी जी फिर इत्थे ना आया करिए, इत्थे क्यों आने आ, नहीं नहीं असी आना क्योंकि इहदे बारे गुरदेव दा हुक्म है, डिठे सभे थाव नहीं तुदजिआ, इत्थे रब ने सेवा कीती, इत्थे आपां तां आने आ गुरु रामदास की रहमत कर लैण लई। इस परिक्रमा विच जिन्नियां इट्टां ने, इस इट एक इट दे थले साडी कौम दे सैकड़े शहीद ने, सैकड़े शहीदां दे सिर ने, असीं उन्हां शहीदां तो प्रेरणा लैणी भी गुरमुखो तुसीं गुरु की रहमत लई अपना सिर दिता है ते साडे लई भी अरदास करो भी साडा जीवन भी इहो जिहा हो जाए। ਮੈਂ ਜਦੋਂ ਵੀ ਬਾਬਾ ਦੀਪ ਸਿੰਘ ਦਾ ਜਗ੍ਹਾ ਬਣੀ ਨਾ, ਮੈਂ ਜਦੋਂ ਵੀ ਲੰਘਦਾ, ਅੱਜ ਵੀ ਅਰਦਾਸ ਕੀਤੀ, ਮੈਂ ਕਿਹਾ ਬਾਬਾ ਦੀਪ ਸਿੰਘ ਆ ਤੇਰਾ ਚੜ੍ਹਦੀ ਕਲਾ ਵਾਲਾ ਜੀਵਨ ਹੈ ਤੇ ਗੁਰੂ ਰਾਮਦਾਸ ਤੇਰੀ ਮੰਨਦਾ, ਤੂੰ ਮਾੜੀ ਜੀ ਗੁਰੂ ਰਾਮਦਾਸ ਨੂੰ ਸਿਫਾਰਿਸ਼ ਕਰਦੇ ਵੀ ਮੇਰਾ ਜੀਵਨ ਵੀ ਤੇਰੇ ਵਰਗਾ ਸੁੱਚਾ ਹੋ ਜਾਏ, ਮੈਂ ਮੰਗਾਂਗਾ ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਤੇ ਤੈਨੂੰ ਤਾਂ ਕਹਿਣਾ ਵੀ ਗੁਰੂ ਰਾਮਦਾਸ ਤੇਰੀ ਮੰਨਦਾ, ਤੂੰ ਸੱਚਾ ਸੁੱਚਾ ਜੂ ਹੈ ਤਾਂ ਸਾਡੇ ਤੇ 50,000 ਫੇਰੀਆਂ ਨੇ, ਮਾੜੀ ਜੀ ਸਿਫਾਰਿਸ਼ ਕਰਦੇ। ਅਸੀਂ ਮੰਗਣਾ ਕੇਵਲ ਤੇ ਕੇਵਲ ਗੁਰੂ ਕੋਲੋਂ ਹੈ। ਰਹੁ ਵਿਚਾਰ, ਇੱਥੇ ਕਹਿੰਦੇ ਨੇ ਵੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ। ਮੇਰੇ ਪਾਤਸ਼ਾਹ ਕਹਿੰਦੇ ਨਾਨਕ ਰਵਿਆ ਹੱਬ ਥਾਏ, ਹੱਬ ਤੋਂ ਭਾਵ ਸਾਰੀਆਂ ਜਗ੍ਹਾ ਦੇ ਵਿੱਚ ਉਹ ਵਿਆਪਕ ਹੈ।
ਵਣ ਤ੍ਰਿਣ ਤ੍ਰਿਭਵਨ ਰੋਮ,
ਜਿਵੇਂ ਸਮੁੱਚਾ ਜੰਗਲ ਹੈ ਤੇ ਨਿੱਕੇ ਨਿੱਕੇ ਕੱਖ ਹਨ, ਇਹਦਾ ਦੂਜਾ ਅਰਥ ਹੈ ਜਿਵੇਂ ਬ੍ਰਹਿਮੰਡ ਨੇ ਤ੍ਰਿਭਵਨ ਤੇ ਜਿਹੜਾ ਜੀਵ ਹੈ ਇਹਦੇ ਵਿੱਚ ਵਿਆਪਕ ਹੈ।
ਪੌੜੀ ਆਪੇ ਕੀਤੋ ਰਚਨਾ,
ਇਹ ਸਾਰੀ ਰਚਨਾ ਉਸ ਪਰਮਾਤਮਾ ਨੇ ਕੀਤੀ ਹੈ। ਕੀਤਾ ਪਸਾਓ ਏਕੋ ਕਵਾਓ,
ਆਪੇ ਹੀ ਰਤਿਆ,
ਆਪ ਹੀ ਕਿਰਪਾ ਕਰਕੇ ਗੁਰਮੁਖਾਂ ਨੂੰ ਨਾਮ ਨਾਲ ਰੰਗਦਾ ਹੈ।
ਆਪੇ ਹੋਇਓ ਇੱਕ,
ਉਹ ਪਰਿਪੂਰਨ ਪਰਮਾਤਮਾ ਇੱਕ ਹੈ।
ਆਪੇ ਬਹੁ ਪਤਿਆ,
ਜਿਹੜੀਆਂ ਵੱਖ ਵੱਖ ਕਿਸਮਾਂ ਨੇ ਇਹ ਵੀ ਉਹਦੀਆਂ ਬਣਾਈਆਂ ਨੇ। ਜਿਵੇਂ ਦੁੱਧ ਹੁੰਦਾ ਤੇ ਆਪਾਂ ਉਹਦੀਆਂ ਗੁਰਮੁਖ ਕੁਲਫੀਆਂ ਬਣਾ ਲੈਂਦੇ, ਉਹਦਾ ਖੋਆ ਬਣਾ ਲੈਂਦੇ ਆ, ਇਸੇ ਪ੍ਰਕਾਰ ਜਿਹੜੀਆਂ ਵੱਖ ਵੱਖ ਕਿਸਮਾਂ ਨੇ ਇਹ ਵੀ ਤੇਰੇ ਵਿੱਚੋਂ ਨੇ। ਕੋਈ ਜੋਗੀ ਹੈ, ਕੋਈ ਸੰਨਿਆਸੀ, ਕੋਈ ਮੁੰਡਿਆ ਹੈ।
ਆਪੇ ਸਭਨਾ ਮੰਜ,
ਐਨ ਸਾਰਿਆਂ ਦੇ ਵਿੱਚ ਤੂੰ।
ਆਪੇ ਬਾਹਰ,
ਸਾਰਿਆਂ ਦੇ ਅੰਦਰ ਵੀ ਤੂੰ ਹੈ ਤੇ ਬਾਹਰ ਵੀ ਤੂੰ ਹੈ।
ਆਪੇ ਜਾਣ ਹੈ ਦੂਰ,
ਜਿਹੜੇ ਮਨਮੁਖ ਨੇ ਉਹ ਤੈਨੂੰ ਦੂਰ ਜਾਣਦੇ ਹਨ।
ਆਪੇ ਹੀ ਜਾਹਰ,
ਜਿਹੜੇ ਗੁਰਮੁਖ ਨੇ ਉਹ ਤੈਨੂੰ ਜਾਹਰਾ ਜ਼ਰੂਰ ਮੰਨਦੇ ਹੈ ਤਾਂ ਸਾਰਿਆਂ ਦੇ ਕੋਲ, ਪਰ ਜਿਹੜੇ ਮਨਮੁਖ ਨੇ ਉਹ ਕਹਿੰਦੇ ਕਿਸੇ ਰੱਬ ਵੇਖਿਆ, ਤੇ ਜਿਹੜੇ ਗੁਰਮੁਖ ਨੇ ਕਹਿੰਦੇ ਕਿਹੜੀ ਜਗ੍ਹਾ ਨੀ ਜਿੱਥੇ ਉਹ ਨਾ ਆਵੇ। ਮਨਮੁਖ ਤੈਨੂੰ ਦੂਰ ਕਰਕੇ ਜਾਣਦੇ ਨੇ, ਜਿਹੜੇ ਗੁਰਮੁਖ ਨੇ ਤੈਨੂੰ ਹਾਜ਼ਰ ਨਾਜ਼ਰ ਕਰਕੇ ਜਾਣਦੇ ਨੇ। ਆਪਾਂ ਰੋਜ਼ ਪਾਠ ਕਰਦੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ,
ਆਪੇ ਹੋਵੇ ਗੁਪਤ,
ਆਪ ਹੀ ਭਾਈ ਉਹ ਗੁਪਤ ਰੂਪ ਵਿੱਚ ਹੈ।
ਆਪੇ ਪ੍ਰਗਟਿਆ,
ਆਪ ਹੀ ਪ੍ਰਗਟ ਹੈ, ਜਿਵੇਂ ਦੁੱਧ ਦੇ ਵਿੱਚ ਘਿਓ ਹੈ ਤੇ ਗੁਰਮੁਖ ਆਪਾਂ ਰਿੜਕਦੇ ਤੇ ਪ੍ਰਗਟ ਹੁੰਦਾ, ਇਸੇ ਤਰ੍ਹਾਂ ਕਿਤੇ ਆਪਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਰਿੜਕੀਏ ਤੇ ਗੁਰਮੁਖ ਸਾਡੇ ਵਿੱਚੋਂ ਵੀ ਪ੍ਰਗਟ ਹੋ ਜਾਵੇਗਾ।
ਕੀਮਤ ਕਿਸੇ ਨਾ ਪਾਏ,
ਕੋਈ ਮਨੁੱਖ ਤੇਰੀ ਕੀਮਤ ਨਹੀਂ ਪਾ ਸਕਦਾ।
ਤੇਰੀ ਥੱਟੀ ਹੈ,
ਜੋ ਤੇਰਾ ਇਹ ਸਾਰੀ ਬਣਾਵਟ ਬਣਾਈ ਕੋਈ ਕਹਿ ਨਹੀਂ ਸਕਦਾ। ਆਪਾਂ ਰੋਜ਼ ਪਾਠ ਕਰਦੇ ਹਾਂ, ਸੁਣ ਵੱਡਾ ਕੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇ ਰਹਿ ਸਮਾਏ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ।
ਗਹਿਰ ਗੰਭੀਰ ਅਥਾਹ,
ਗਹਿਰ ਦਾ ਅਰਥ ਹੈ ਡੂੰਘਾ ਤੇ ਗੰਭੀਰ ਦਾ ਅਰਥ ਹੈ ਸੋ ਨਿਰਹਲ, ਅਥਾਹ ਤੇਰਾ ਅੰਤ ਨਹੀਂ।
ਅਪਾਰ ਅਗਣਤ ਤੂੰ,
ਤੂੰ ਹੱਡਾਂ ਤੇ ਬੰਨਿਆਂ ਤੂੰ ਪਰਾਂ, ਤੂੰ ਗਿਣਿਆ ਨਹੀਂ ਜਾ ਸਕਦਾ।
ਨਾਨਕ ਵਰਤਾ ਇੱਕ,
ਅਸੀਂ ਇਹਨਾਂ ਜਾਣਦੇ ਵੀ ਤੂੰ ਸਾਰਿਆਂ ਚ ਇੱਕ ਵਿਆਪਕ ਹੈ।
ਇੱਕੋ ਇੱਕ ਤੂੰ,
ਪਹਿਲਾਂ ਵੀ ਤੂੰ ਇੱਕ ਸਹਿ, ਹੁਣ ਵੀ ਇੱਕ, ਤੇ ਆਉਣ ਵਾਲੇ ਸਮੇਂ ਵਿੱਚ ਤੂੰ ਇੱਕ ਹੋਵੇਂਗਾ ਸੁੱਧ। ਇਹਦਾ ਭਾਵ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖ ਇਹ ਬਾਣੀ ਸੁੱਧ ਅੰਮ੍ਰਿਤ ਰੂਪ ਹੈ, ਤੇ ਕੋਈ ਵੀ ਬੰਦਾ ਸਿਆਣਾ ਬਣ ਕੇ ਇਹਦੀ ਦਖਲ ਅੰਦਾਜ਼ੀ ਕਰਕੇ ਤੇ ਇਹਨੂੰ ਵੱਧ ਘੱਟ ਨਾ ਕਰੇ। ਜਿਵੇਂ ਆਪਾਂ ਕਈ ਵਾਰ ਸਿਆਣੇ ਬਣਦੇ ਵੀ ਤੇ ਸਿਹਾਰੀ ਲਾ ਦੇ, ਇੱਥੇ ਬਿੰਦੀ ਲਾ ਦੇ, ਨਹੀਂ ਨਹੀਂ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖ ਇਹ ਗੁਰੂ ਪਰਮੇਸ਼ਰ ਦੀ ਬਾਣੀ ਜਿਹੜੀ ਨਾ ਅੰਮ੍ਰਿਤ ਰੂਪ ਹੈ, ਸ਼ੁੱਧ ਹੈ, ਤੇ ਕੋਈ ਵੀ ਵਿਅਕਤੀ ਆਪਣੇ ਕੋਲੋਂ ਇਹਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ। ਇਹ ਅੰਮ੍ਰਿਤ ਰੂਪ ਹੈ ਔਰ ਇਹ ਸ਼ੁੱਧ ਤੇ ਸ਼ੁੱਧ ਕੀਚੇ ਗੁਰਮੁਖੋ। ਗੁਰੂ ਕੀ ਬਾਣੀ ਵਿੱਚ 9 ਵਾਰ ਵਰਤਿਆ, ਜਿਵੇਂ ਆਸਾ ਦੀ ਵਾਰ ਗੁਰਮੁਖ ਪਿਆਰੇ ਕੀਰਤਨ ਕਰਕੇ ਗਏ ਨਾ, ਤੇ ਆਸਾ ਦੀ ਵਾਰ ਦੇ ਭੋਗਦੇ ਵੀ ਆਪਾਂ ਪੜ੍ਹਦੇ ਹਾਂ, ਸੋ ਕਰੇ ਜੇ ਤਿਸੇ ਰਜਾਏ ਸ਼ੁੱਧ, ਸੋ ਕਰੇ ਜੇ ਤਿਸੇ ਰਜਾਏ ਸ਼ੁੱਧ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਜਿਹੜਾ ਸ਼ੁੱਧ ਲਿਖਿਆ ਨਾ, ਕਿਤੇ ਸਾਡਾ ਹਿਰਦਾ ਵੀ ਸ਼ੁੱਧ ਹੋ ਜਾਏ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ, ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁੱਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।